ਜਿਹਨਾਂ ਦਸੰਦਿਆਂ ਦੁਰੋਂ ਦਵੰਨਿਆ ਮਿੱਤਰ ਸਾਡੇ ਸਿਆਈ ਹਾਂ ਢੁੰਡੇ ਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕਈ ਹਾਂ ਢੁੰਡੇ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਅਲੱਖ ਨਾ ਲੱਖੀਆ ਹਰ ਗੁਰਮੁਖ ਦਿਓ ਦਿਖਾਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸਮਣਾ ਦਾ ਹਿੱਸਾ ਜਿਉਂ ਬਰਾਵੇ ਤੋਂ ਬੋਲਾ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਰੂਹ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਡੁੱਡੋ ਲੀਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਸਰੀਤਾ ਸੁਹਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਫਿਰ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਹੋਵਣ ਸਮੀਤਾ ਪਰਮੇਸ਼ਰ ਅਰਾਧਿਐ ਜਿੱਦੋ ਹੋਈਏ ਪਤਤ ਪਨੀਤਾ ਬਾਹਰ ਚੱਲਿਆ ਕਰਨ ਤਪ ਮਨ ਬਰਾਗਲਾ ਹੋਇਆ ਤੀਤਾ ਨਾਰਦ ਮੁਨੀ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ ਪਿੱਛੋਂ ਰਾਜੇ ਸੱਦਿਆ ਅਬ ਚਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਗੁਰੂ ਘਰ ਦੇ ਵਿੱਚ ਇਤਿਹਾਸ ਮੰਨਿਆ ਹੋਇਆ ਭਾਈ ਗੁਰਦਾਸ ਦੀਆਂ ਵਾਰਾਂ ਦਸਮ ਪਾਤਸ਼ਾਹ ਦੀ ਬਾਣੀ ਨੰਦ ਲਾਲ ਦੀਆਂ ਗਜ਼ਲਾਂ ਭਾਈ ਗੁਰਦਾਸ ਦੀ ਬਾਣੀ ਇਹ ਤਿੰਨ ਇਤਿਹਾਸ ਹਰ ਥਾਂ ਪੜ੍ਹ ਸਕਦੇ ਹਾਂ ਜਿੱਥੇ ਗੁਰੂ ਕੀ ਟਕਸਾਲ ਹੈ ਕੋਈ ਸ਼ਰਾਮ ਪੜ੍ਹਦੇ ਹਨ ਵਿਦਵਾਨ ਸਾਰੇ ਰਾਗੀ ਢਾਡੀ ਹੋਰ ਵੀ ਜਿਹੜੀ ਰਲਦੀ ਮਿਲਦੀ ਮੰਗਤੀ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ ਜਿਹੜੀ ਗੋਸ਼ਟ ਹੈ ਉਹ ਰੱਬ ਦੀ ਉਹੀ ਸੰਮਤੀ ਹੈ ਚਰਚਾ ਹੈ ਰੱਬ ਰਮੀ ਹੋਈ ਤਾਕਤ ਨੂੰ ਕਹਿੰਦੇ ਇੱਥੇ ਕੋਈ ਵਿਹਾਰੀ ਪ੍ਰਯੋਜਨ ਇਸ ਟਾਈਮ ਦੇ ਉੱਤੇ ਜਾਂ ਇਸ ਦਰਬਾਰ ਜਿੱਥੇ ਸਤਿਗੁਰੂ ਦਾ ਪਾਠ ਹੁੰਦਾ ਹੋਵੇ ਹਜ਼ੂਰ ਪ੍ਰਕਾਸ਼ ਹੋਣ ਸੁਸ਼ੋਭਤ ਹੈ ਕੋਈ ਨਿੰਦ ਵਾਲੀ ਗੱਲ ਨਹੀਂ ਵੀ ਗੁਰੂ ਸਾਹਿਬ ਜੀ ਦਾ ਆਸਣ ਬੜਾ ਸੋਹਣਾ ਬਣਿਆ ਹੈ ਗੁਰੂ ਸਾਹਿਬ ਇਹਨਾਂ ਆਸਣਾਂ 'ਤੇ ਪ੍ਰਸੰਨ ਨਹੀਂ ਹੁੰਦਾ ਨਾ ਨਾਰਾਜ਼ ਹੁੰਦਾ ਹੈ ਸੋਹਣਾ ਹੈ ਕਿਉਂਕਿ ਆਸਣ ਦੀ ਚਾਹ ਨਾ ਬਣਦੇ ਇਸ ਕਰਕੇ ਨਾਰਾਜ਼ ਨਹੀਂ ਹੁੰਦਾ ਕਿਸੇ ਪਦਾਰਥ ਦਿੱਤਾ ਕਰਤਾਰ ਨੇ ਉਹਦੇ ਦਿਲ ਵਿੱਚ ਚਾਹ ਹੋਇਆ ਵੀ ਮੈਂ ਨੇਕ ਥਾਂ ਲਾਵਾਂ ਜਿੱਥੇ ਰੱਬ ਦੀ ਚਰਚਾ ਹੋਵੇ ਚਾਰ ਆਦਮੀ ਬੈਠ ਕੇ ਰੱਬ ਨੂੰ ਯਾਦ ਕਰਨ ਉਹਦੇ ਬਖਸ਼ਾਂ ਹੋਈਆਂ ਕਹਾਣੀਆਂ ਕਰਨ ਉੱਥੇ ਮੇਰੀ ਕਮਾਈ ਸਫਲ ਹੋ ਜੂ ਵੈਸੇ ਪਰਮਾਤਮਾ ਕੋਈ ਕਿਸੇ ਮਕਾਨ ਪਰ ਕਿਸੇ ਸੋਹਣੀ ਬਣਾਵਟ ਵਾਲੀ ਚੀਜ਼ ਪਰ ਪ੍ਰਸੰਨ ਨਹੀਂ ਹੈ ਉਹ ਸਾਡੀ ਜੀਵਾਂ ਦੀ ਤੁੱਛ ਬੁੱਧ ਹੈ ਮੈਂ ਗਹਿਣੇ ਪਾ ਲਈਏ ਕੱਪੜੇ ਪਾ ਲਈਏ ਸੋਹਣੇ ਲੱਗਦੇ ਨੇ ਜਦ ਇਹੀ ਇੱਕ ਸ਼ਰ੍ਹਾਂ ਨਾਲੋਂ ਦੁਨੀਆਂ ਦੇ ਉੱਤੇ ਭੈੜੀ ਮਨੁੱਖ ਜਨਮ ਦੇ ਵਿੱਚ ਇਸੇ ਦੀ ਉਹ ਕਿਰਿਆ ਹੈ ਮੰਨਿਆ ਹੋਇਆ ਕਿ ਰੱਬ ਦੀ ਚਰਚਾ ਦੇ ਵਿੱਚ ਗਿਆਨ ਹੋਣ ਕਰਕੇ ਸਾਰੀ 84 ਦਾ ਸਰਦਾਰ ਹੈ ਮੈਲਾ ਇਹ ਸਾਰਿਆਂ ਨਾਲੋਂ ਜ਼ਿਆਦਾ ਹੈ ਜਿਤਨੀ 84 ਲੱਖ ਜੂਨ ਬਣਾਈ ਹੈ ਸਾਰਿਆਂ ਨਾਲੋਂ ਮੈਲਾ ਮਨੁੱਖ ਹੈ ਹੋ ਸਕਦਾ ਵੀ 3 ਜੂਨਾਂ ਹੈਗੀਆਂ ਵਿੱਚ ਜਿਹੜੀਆਂ ਮਨੁੱਖ ਦੇ ਵਿਸ਼ਟੇ ਨੂੰ ਵੀ ਖਾਂਦੀਆਂ ਹੋਏ ਤੂੰ ਵੀ ਨੀਵੀਆਂ ਕਾਂ ਵਰਗੇ ਉਹ ਅੰਦਰੋਂ ਵੀ ਕਾਲਾ ਹੈ ਜਾਂ ਮੈਲਾ ਖਾਣਾ ਹੈ ਜਾਂ ਕੋਈ ਜਾਨਵਰ ਖਾਣਾ ਹੈ ਉਹਦਾ ਖਾਣਾ ਉਹ ਤੋਂ ਨਹੀਂ ਹੈ ਅਰੇ ਕਿਹਾ ਪੱਤ ਬੰਨਤਿਆਂ ਦੀ ਪੱਗ ਦੇ ਉੱਤੇ ਉਹਨੇ ਬਿੱਠ ਜ਼ਰੂਰ ਕਰਨੀ ਹੈ ਜੇ ਉਹਦਾ ਦਾ ਲੱਗ ਜਾਏ ਹਾਏ ਉਹ ਪਰਿੰਦਾ ਇੱਕ ਪਰ ਇੰਨੀ ਚਲਾਕੀ ਉਹਦੀ ਮਨੁੱਖਾਂ ਨਾਲੋਂ ਵੀ ਜ਼ਿਆਦਾ ਹੈ ਜਿੱਥੇ ਪਤਵੰਨ 'ਤੇ ਬੈਠੇ ਹੋਣ ਚਾਰ ਆਦਮੀ ਇਕੱਠੇ ਹੋਣ ਇਸ ਤਰ੍ਹਾਂ ਕੋਈ ਬਿਲਡਿੰਗ ਦੀ ਪੜਦਾ ਨਾ ਹੋਵੇ ਉਹਨੇ ਜਾ ਕੇ ਉਹ ਜਾਣਦਾ ਇਸ ਗੱਲ ਨੂੰ ਵੀ ਇਹਨਾਂ 'ਚ ਸਿਆਣਾ ਕਿਹੜਾ, ਉਹਦੀ ਪੰਗ 'ਤੇ ਜਾ ਕੇ ਡਿਪਿਟ ਕਰ। ਜਿਹੜਾ ਭਾਂਡਾ ਕੋਈ ਬਿਹਾਰੀ ਆਦਮੀ ਆਪਣੇ ਕੋਲ ਲੈ ਜਾਂਦੇ ਨੇ, ਜਿੱਥੇ ਚਾਰ ਹੋ ਕੇ ਕੋਈ ਰਸੋਈ ਵਰਤਣਗੇ, ਚਾਰ ਹੋ ਕੇ ਆਦਮੀ ਹੋ ਕੇ ਜਲ ਪਾਣੀ ਪੀਣਗੇ, ਨਾਲੇ ਇੰਨਾ ਖਤਰਾ, ਇੰਨਾ ਸਿਆਣਾ ਹੈ ਪਸ਼ੂ, ਹੈ ਪਰਿੰਦਾ ਕੁੜਨ ਵਾਲਾ, ਉਹਦਾ ਸ਼ਬਦ ਕਾਂ ਕਾਂ ਹੈ, ਹੋਰ ਕੁਛ ਨਹੀਂ। ਵੀ ਉਹ ਅੰਦਰੋਂ ਵੀ ਕਾਲਾ ਹੈ ਕਿ ਮੈਲਾ ਖਾਂਦਾ ਹੈ, ਬਾਹਰੋਂ ਰੰਗ ਕਾਲਾ ਹੈ, ਚੀਚੀ ਉਹਦੀ ਬੋਲੀ ਵੀ ਕਾਲਾ, ਵੀ ਮੈਂ ਕਾਲਾ ਹੀ ਹਾਂ, ਸਾਰਾ ਜਾਗੀ ਇਹਦੇ ਪਾਦਾ ਕਾਲਾ ਹੈ। ਉਹ ਜਦ ਬੋਲੀ ਵੀ ਉਹਦੀ ਕਰਦਾ ਕਾਂ 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 ਕਰਕੇ ਸਦਾ ਹੈ, ਵੀ ਸਾਰੀ ਦੁਨੀਆ ਕਾਲਿਆਂ ਦੀ ਹੋਈ ਹੈ। ਇੱਥੋਂ ਆਪਣੀ ਵਿਰਤੀ 'ਤੇ ਨਿਮੇਟ ਦਿੱਤੀ ਵੀ ਕਾਲਿਆਂ ਨੂੰ ਸਾਰੇ ਕਾਲੇ ਲੱਗਦੇ ਹੈ, ਚਿੱਟਿਆਂ ਨੂੰ ਸਾਰੇ ਹੀ ਚਿੱਟੇ ਲੱਗਦੇ ਹੈ। ਆਪਣੇ ਅੰਤਸਕਰਨ ਦੀ ਸ਼ੁੱਧੀ ਦਾ ਸਾਧਨ ਇਹ ਕਰ ਹੈ। ਜਿਸ ਪਰਮਾਤਮਾ ਨੇ ਇੰਨੀ ਦੁਨੀਆ ਰਚੀ ਹੈ, ਇਹੋ ਜਿਹੇ ਪਹਾੜ ਰਚੇ ਨੇ, ਸੋਨੇ ਦਾ ਪਹਾੜ ਸਾਰਿਆਂ ਪਹਾੜਾਂ ਨਾਲ ਉੱਚਾ ਹੈ, ਉਹਨੂੰ ਸਵੇਰ ਕਹਿੰਦੇ ਨੇ। ਸਵੇਰ ਸੋਨੇ 'ਤੇ ਸਿੱਧ ਹੁੰਦਾ, ਉਹਦੇ ਛੋਟੀ 'ਤੇ ਜਾ ਕੇ ਤਰੁੰਦਾ ਆਸਣ, ਸਾਰੇ ਸਵੇਰ ਦੀ ਜਿਹੜੀ ਚੋਟੀ ਹੈ ਸਿਰੇ 'ਤੇ, ਸਾਰਿਆਂ ਪਰਬਤਾਂ ਨੂੰ ਉਪਾਰ ਹੈ। ਫਿਰ ਉਹ ਭਗਤ ਦੀ ਆਸਣ ਆਉਣ ਨਾਲ ਸਾਰਿਆਂ 'ਚ ਦਰਮਿਆਨ ਮੰਨਿਆ ਗਿਆ। ਜਿਤਨੀ ਕਰਤਾ ਪੁਰਖ ਨੇ ਪੂਰਤੀ ਬਣਾਈ ਹੈ ਜਾਣ ਵਾਲੀ, ਸੂਰਜ ਤੋਂ ਲੈ ਕੇ ਆਦਮ ਜੀਵਾਂ ਤੱਕ ਸਾਰੇ ਉਸੋ ਨੂੰ ਪਰਿਕਰਮਾ ਕਰਦੇ ਨੇ। ਅੱਠਾਂ ਪਹਿਰਾਂ 'ਚ ਆਲੇ ਦੁਆਲੇ ਸੂਰਜ ਨੇ ਵੀ, ਉਹਦੇ ਉਦਾਲੇ ਗੇੜਾ ਲਿਆਉਣਾ, ਚੰਦਰਮਾ ਨੇ ਵੀ ਲਿਆਉਣਾ, ਤਾਰਿਆਂ ਨੇ ਵੀ ਲਿਆਉਣਾ। ਉਹ ਖੜਾ ਅਡੋਲ, ਉਹ ਪ੍ਰਗਟ ਕਰ ਗਿਆ ਵੀ ਰੱਬ ਦੀ ਭਗਤੀ ਅਡੋਲ ਹੈ। ਭਗਤੀ ਕਰਨ ਵਾਲੇ ਦੇ ਸਤਿਕਾਰ ਵਿੱਚ ਸਾਰੀ ਦੁਨੀਆਂ ਪਰਿਕਰਮਾ ਕਰਦੀ ਹੈ। ਜਿਤਨੇ ਬਲੀ ਬਲੀ ਸਤਾਰੇ ਨੇ, ਹੋਰ ਵੀ ਨੇ, ਪਰ ਸਤਾਰਿਆਂ 'ਚੋਂ ਸਤਾਰਾ ਧਰੋਹੀ ਹੈ, ਜਿਹਨੂੰ ਸਾਰੇ ਪ੍ਰਕਰਮ ਉਹ ਅਡੋਲ ਬੈਠਾ। ਉਹ ਪਰਬਤ ਨਹੀਂ, ਉਹਦੀ ਕਮਾਈ ਅਡੋਲ ਬੈਠੀ ਹੈ। ਵੀ ਇੰਨੀ ਉੱਚੀ ਕਮਾਈ ਹੈ, ਰਾਜੇ ਦਾ ਪੁੱਤ ਹੋ ਕੇ ਅਨੇਕ ਪ੍ਰਕਾਰ ਦੀਆਂ ਸਾਸਨਾਂ ਝੱਲ ਕੇ ਇਸ ਪਦਵੀ 'ਤੇ ਪਹੁੰਚਿਆ। ਉਹਦਾ ਪਹਿਲਾ ਸ਼ਬਦ ਹੈ ਦਸਵੀਂ ਵਾਰ ਦਾ ਭਾਈ ਗੁਰਦਾਸ ਜੀ ਦਾ, ਭਾਈ ਸਾਹਿਬ ਜੀ ਆ, ਇਹਨਾਂ ਦਾ ਘਰਾਣਾ ਭੱਲਾ ਸੀ, ਭੱਲੇ ਗੋਤ ਹੈ ਉਹਨਾਂ ਦਾ, ਤੀਜੇ ਪਾਤਸ਼ਾਹ ਦੀ ਵੰਸ਼ ਵਿੱਚੋਂ ਸੀ, ਤੀਜੇ ਪਾਤਸ਼ਾਹ ਦਾ ਗੋਤ ਭੱਲੇ ਸੀ, ਮਾਝੇ 'ਚ ਹੀ ਹੋਏ ਨੇ ਜਿਹੜੇ ਇਹ ਪਹਿਲਾਂ ਆਪਣੇ ਹਿੰਦੁਸਤਾਨ ਦੇ ਵਿੱਚ ਪਤਵੰਤੇ ਲੋਕ ਹੋਏ ਨੇ, ਰੱਬ ਦੀ ਬੰਦਗੀ ਕਰਨ ਵਾਲੇ, ਇਸ ਪਾਸੇ ਚੱਲਣ ਵਾਲੇ ਸਾਧੂ ਗ੍ਰਿਸ਼ਤੀ ਭਗਤ, ਉਹ ਜ਼ਿਆਦਾ ਯੂਪੀ 'ਚ ਹੋਏ ਨੇ, ਔਰ ਹੋਏ ਸਾਰੇ ਖੱਤਰੀਆਂ 'ਚ ਨੇ, ਜਿਹਨਾਂ ਦੀਆਂ ਕਹਾਣੀਆਂ ਬਣੀਆਂ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਹੈ, ਗੁਰੂ ਨਾਨਕ ਦੇਵ ਜੀ ਉਹਨਾਂ ਦੀ ਵੰਸ਼ ਵਿੱਚੇ ਥੇ, ਕ੍ਰਿਸ਼ਨ ਜੀ ਉਹਨਾਂ ਦੀ ਵੰਸ਼ ਵਿੱਚੇ ਥੇ, ਰਾਮ ਚੰਦਰ ਜੀ ਉਹਨਾਂ ਦੀ ਵੰਸ਼ ਵਿੱਚੇ ਸੀ, ਨਾਰਦ ਉਹਨਾਂ ਦੀ ਵੰਸ਼ ਵਿੱਚੇ ਸੀ, ਬੜੀ ਬੜੀ ਉਮਰ ਦੇ ਵਿਆਸ ਦੇਵ ਜੀ ਉਹਨਾਂ ਦੀ ਵੰਸ਼ ਵਿੱਚੇ ਥੇ, ਹੋਏ ਸਾਰੇ ਯੂਪੀ ਵਿੱਚ, ਹੋਏ ਖੱਤਰੀਆਂ 'ਚ। ਇਹ ਅਗਵਾਹੀ ਗ੍ਰੰਥਾਂ ਦੀ ਹੈ, ਜਿਹੜੇ ਉਹਨਾਂ ਦੇ ਘਰ ਦੇ ਗ੍ਰੰਥ ਨੇ ਸਾਰੇ ਧਾਰਮਿਕ, ਕਿਸੇ ਆਦਮੀ ਦਾ ਵਿਚਾਰ ਨਹੀਂ ਇਕੱਲੇ ਦਾ, ਜਿੰਨੇ ਸ਼ਾਸਤਰ ਬਣੇ ਹੋਏ ਨੇ ਉਹਨਾਂ 'ਚ ਜੋ ਵਾਰਤਾ ਹੈ ਉਹਨਾਂ ਦੀ ਪੈਦਾਇਸ਼, ਕਿਉਂਕਿ ਕੰਸੀ ਵਿਦਿਆਲਾ ਬੜਾ ਸੀ, ਗਏ ਭਾਵੇਂ ਸਾਰੇ ਮੁਰਖਾਂ 'ਚੋਂ ਇੱਥੇ ਪੰਜਾਬ 'ਚ ਵਾਲੇ ਆਏ ਨੇ, ਪੰਜਾਬ ਦੀ ਸਭਤਾ ਸਾਰੇ ਦੇਸ਼ਾਂ ਨੂੰ ਕੁਦਰਤ ਵੱਲੋਂ ਕਾਇਆ ਦੀ ਹਰਫ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਪੰਜਾਬ 'ਚ ਸੋਹਣੀਆਂ ਨੇ, ਉੱਦਮ ਕਰਕੇ ਹੁਣ ਬਹੁਤ ਸੋਹਣੀਆਂ ਬਾਦਸ਼ਾਹਾਂ ਨੇ ਬਾਹਰ ਬਣਾ ਲਈਆਂ ਨੇ। ਮਗਰ ਜਦੋਂ ਆਦਮੀ ਬਿਮਾਰ ਹੁੰਦਾ ਉਸ ਇਲਾਕੇ ਦਿਨ ਕਹਿਣਗੇ ਵੀ ਤੇਰੀ ਹੈ, ਤੇਰੇ ਵਾਸਤੇ ਸਾਰਿਆਂ ਨਾਲੋਂ ਸੋਹਣੀ ਦਵਾਈ ਹੈ ਪੰਜਾਬ ਦੀ ਹਵਾ, ਲਾਲਾਜ 'ਚ ਪਹੁੰਚ ਗਿਆ ਤੂੰ, ਇਹਨੂੰ ਹੁਣ ਕੋਈ ਦਵਾਈ ਨਹੀਂ ਕਾਟ ਕਰਦੀ, ਤੂੰ ਪੰਜਾਬ ਵਿੱਚ ਚਲਾ ਜਾ, ਉੱਥੇ ਦੀ ਹਵਾ ਨਾਲ ਰਾਜੀ ਹੋ ਜਾਏਗਾ, ਤੂੰ ਉੱਥੇ ਦਾ ਜੰਮਿਆ ਹੋਇਆ, ਉਹੀ ਜੀ ਹਵਾ ਹੋਰ ਕਿਸੇ ਮੁਲਕ 'ਚ ਹੈ ਨਹੀਂ। ਉਸ ਹਵਾ ਨੂੰ ਵੀ ਸੋਹਣੀ ਮੰਨਿਆ, ਧਰਤੀ ਵੀ ਪਲੇਨ ਜ਼ਿਆਦਾ ਉੱਥੇ, ਹੋਰਾਂ 'ਚ ਹੈ ਹੀ ਫਾਰਮ ਕਰਦੇ ਨੇ, ਸਵਾ ਦਾ ਪਾਸ ਕਰ ਰਹੇ ਸਾਰਿਆਂ ਨੇ, ਹੁਣ ਤਾਂ ਸਾਇੰਸਦਾਨੀ ਨੇ ਕਾਫੀ ਮੂਹਰੇ ਗਏ ਹੋਏ ਨੇ, ਪਰ ਪੰਜਾਬ ਨਹੀਂ ਅਜੇ ਵੀ, ਜੇ ਵਿਗਿਆ ਦੇ ਮੂਜੇ ਵਾਸਤੇ ਕੱਢੀਏ ਅੱਧੇ ਵੀ ਨਹੀਂ ਨਿਕਲਦੀ, ਉਹਨੂੰ ਰਕਬਾ ਜ਼ਿਆਦਾ ਹੋਰ ਕਰਕੇ ਬਹੁਤ ਕੁਛ ਇਹਨਾਂ ਨੂੰ ਸਮੁੰਦਰ ਸਿੱਟਣਾ ਪੈਂਦਾ। ਇਹਨਾਂ TV ਟੈਲੀਵਿਜ਼ਨ ਵਾਲੇ ਇਹੀਆਂ ਗੱਲਾਂ ਕੱਢ ਦਿੰਦੇ ਨੇ ਦੁਨੀਆਂ ਵਿੱਚ, ਵੀ ਅੰਨ ਵਰਤਣ 'ਚ ਨਹੀਂ ਆਉਂਦਾ, ਬਾਕੀ ਉਹਨਾਂ ਨੂੰ ਸਮੁੰਦਰ 'ਚ ਸਿੱਟਣਾ ਪੈਂਦਾ। ਹੁਣ ਉਹਨਾਂ ਨੇ ਆਪਣਾ ਸੂਰ ਕੱਢ ਲਿਆ, ਦੋ ਚਾਰ ਦਿਨ 'ਚ ਜਿੱਥੋਂ ਤਜਰਬਾ ਆ ਜਾਵੇ ਰਸਤਾ ਵਿਖੜਿਆ ਉੱਥੇ ਦੂਜੀ ਗੱਲ ਉਹ ਰਾਹ ਨਹੀਂ ਜਾਂਦੇ ਜਿਹੜਾ ਸੋਹਣਾ ਉਸ ਜਾਵਾਂਗੇ। ਇਹਦੇ ਵਿੱਚ ਹੁਣ ਉਹਨਾਂ ਨੇ ਜਿਹਦੇ ਕੋਲ 100 ਕਿੱਲਾ ਹੈ ਉਹਨੂੰ ਕਹਿੰਦੇ ਵੀ 60 ਕਿੱਲੇ ਬੀਜੀ, 40 ਕਿੱਲਿਆਂ ਦੀ ਉਹਨਾਂ ਦੇ ਵਿੱਚੋਂ ਤੇਰੇ ਸਾਰੇ ਖਰਚੇ ਕੱਢ ਕੇ ਤੇਰੀ ਆਪਣੀ ਕਮਾਈ, ਉਹਦੇ 'ਤੇ ਲੇਬਰ ਦਾ ਖਰਚਾ, ਜਿਣਸ ਦਾ, ਸੰਦਾਂ ਦਾ ਖਰਚਾ, ਪਸ਼ੂ ਦਾ, ਗੈਸ ਦਾ, ਉਹ ਸਾਰਾ ਕੱਟ ਕੇ ਜਿਹੜਾ ਤੈਨੂੰ ਬਚੂਗਾ ਉਹਨੂੰ ਤੈਨੂੰ ਘਰ ਬੈਠੇ ਨੂੰ ਦੇ ਦੇਣਾ ਬੀਜੀ ਨਾ। 40 ਕਿੱਲਿਆਂ ਦਾ ਇੱਥੇ ਦੀ ਗੌਰਮੈਂਟ ਦਾ, ਬਲਕਿ ਤਾਂ 13 ਕੰਟਰੀਆਂ ਦਾ ਹੈਗਾ ਪਰ ਇੱਥੇ ਚੱਲਦਾ ਹੈ, ਹੋਰ ਕਿਤੇ ਉਹ ਜਿਹੜੀ ਵਾਲਾ ਗਾ ਸਾਡੇ ਵਿੱਚ 84 ਲੱਖ ਦਾ ਸਰਦਾਰ ਹੈ, ਜਿੱਥੇ ਪਰਮਾਤਮਾ ਨੂੰ ਆਜ਼ਾਦ ਕਰਨਾ ਸੀ ਉੱਥੇ ਸਾਰਿਆਂ ਨੂੰ ਵਾਲੇ ਦੇ 'ਚ ਜਾਂਦੇ ਆ। ਪਸ਼ੂਆਂ ਤਾਂ ਰੈਂਕ ਹੀ ਪਸ਼ੂ ਦਾ ਦਿੱਤਾ, ਉਹਨੂੰ ਤਾਂ ਆਪਣੀ ਪਰਾਈ ਫਸਲ ਦਾ ਪਤਾ ਨਹੀਂ, ਉਹਨੂੰ ਤਾਂ ਹਰੇ ਪੱਠਿਆਂ 'ਚ ਜਾ ਵੜਨਾ ਕਿਸੇ ਦੇ ਹੋਣ, ਪੱਠੇ ਸੋਹਣੇ ਹੋਣ ਭਾਵੇਂ ਉਹਨੂੰ ਤਕਲੀਫ ਵੀ ਕਰਨ, ਉਹਨੇ ਪੋਗੇ ਖਾਣੇ ਨੇ, ਜੇ ਉਸਨੂੰ ਗਾਂ ਪੋਗੇ ਮਿਲਣ ਫਿਰ ਉਹ ਜੜ ਨਹੀਂ ਖਾਂਦਾ, ਕਿਹੜਾ ਥਾਂ ਨਹੀਂ ਖਾਂਦਾ, ਪਹਿਲਾਂ ਨਰਮ ਨਰਮ ਖਾਊ। ਇਨਸਾਨ ਇਹਦੇ ਵਿੱਚੋਂ 84 'ਚੋਂ ਸਿਆਣਾ ਹੈ, ਇਹਨਾਂ ਗੱਲਾਂ ਨੂੰ ਸਿਆਣਾ ਹੈ। ਪਰ ਇੱਕ ਭਰਾ ਤੇ ਕਰਨੀ ਤੇ ਦੇਖ ਕੇ ਗਲਾਨੀ ਕਰਨੀ, ਇਹ ਵੀ 84 ਵਿੱਚੋਂ ਇਹਦੇ ਚੀਜ਼ਾਂ ਦੇ ਹੈ। ਹੋਰ ਆਪਣੇ ਵਿੱਤ ਮੁਤਾਬਕ ਮੈਂ ਜਿੰਨੀ ਕੁ ਤੁਸੀਂ ਮਤ 'ਚ ਦੱਸਿਆ ਵੀ ਕੌਮ ਦੇ ਵਿੱਚ ਇੰਨੀ, ਨਾਲੇ ਉਹਨਾਂ ਦੇ ਕੁਛ ਲੱਭਣਾ ਨਹੀਂ, ਨਾਲੇ ਜੇ ਨਾ ਬੋਲ ਕੇ ਸੁਣਾਉਂਦੇ ਹੋਣ, ਆਦਮੀ ਦਾ ਧਿਆਨ ਨਾ ਹੋਵੇ, ਪੰਚਾਇਤ 4 ਸਰੀਰ ਦੂਰ ਬੈਠੇ ਹੋਣ, ਤਾਂ ਮੈਲੇ 'ਚੋਂ ਚੁੰਝ ਲਵੇੜ ਕੇ ਜਾਂ ਗੋਹੇ 'ਚ ਲਵੇੜ ਕੇ ਆ ਕੇ ਘੜੇ ਦੇ ਉੱਤੇ ਪੂੰਜੂ ਚੁੰਝ ਨੂੰ ਸੁਣ, ਨਾਲੇ ਕਾਂ ਕਾਂ ਕਰਕੇ ਸੁਣਾਊਗਾ ਵੀ ਮੈਂ ਸ਼ਰਾਰਤ ਕਰਦਾ ਤੁਹਾਡੇ ਨਾਲ। ਉਹਦੇ ਵਿੱਚ ਸਾਰਿਆਂ ਨਾਲੋਂ ਨਕਮੀ 'ਚ ਵੀ ਕਾਲਾ ਹੈ ਉਹ, ਗਤੀ ਕਰਤਾਰ ਦੀ ਉਮਰ ਉਹਦੀ ਵੱਡੀ ਕਰ ਦਿੱਤੀ ਹੈ। ਨਾਗ ਸਾਰਿਆਂ ਨਾਲੋਂ ਦੁਖੀ ਹੈ ਜੂਨੀਆਂ ਦੇ ਵਿੱਚ, ਇਹ ਵੀ ਕਿਸੇ ਫਰਮ ਗਿਆਨੀ ਦੀ ਵਿਚਾਰ ਹੋਣੀ ਹੈ, ਆਪਾਂ ਤਾਂ ਨਹੀਂ ਪੁੱਛ ਸਕਦੇ ਸੱਪ ਨੂੰ ਵੀ ਤੂੰ ਰਾਜੀ ਹੈ ਕਿ ਦੁਖੀ ਹੈ, ਇਹ ਕਿਸੇ ਉੱਤਮ ਪੁਰਸ਼ ਦੀ ਵਿਚਾਰ ਹੈ ਵੀ ਸੱਪ ਸਾਰਿਆਂ ਨਾਲੋਂ ਦੁਖੀ ਹੈ। ਉਹਦੀ ਜਿਹੜੀ ਆਪਣੀ ਜ਼ਹਿਰ ਹੈ ਦੂਸਰੇ ਦੇ ਮੂੰਹ ਲਾਉਣ ਨਾਲ ਮਰ ਜਾਂਦਾ ਆਦਮੀ, ਉਹਦੇ ਖੂਨ 'ਚ ਉਹਦਾ ਦੰਦ ਲੱਗ ਜਾਏ, ਇਹਦੇ ਖੂਨ 'ਚ ਉਹਦੇ 'ਚ ਇਹੀ ਚੀਜ਼ ਹੈ, ਸਾਰੇ ਖੂਨ ਨੂੰ ਭਾਰ ਦਿੰਦੀ, ਖੂਨ ਨਾਲ ਸਰੀਰ ਚੱਲਦਾ, ਸਰੀਰ ਮਰ ਜਾਂਦਾ। ਉਹਦੇ ਵਿੱਚ ਰਹਿੰਦਾ ਹਰ ਵਕਤ, ਕਿੰਨਾ ਦੁਖੀ ਹੋਊ, ਇਹੀ ਜਿਹੀ ਜ਼ਹਿਰ 'ਚ ਉਹ ਆਪਣਾ ਸਮਾਂ ਪਾਸ ਕਰਦਾ। ਉਹਦੀ ਵੀ ਲੱਖਾਂ ਵਰ੍ਹਿਆਂ ਦੀ ਉਮਰ ਹੈ, ਮਾਰੇ ਬਿਨਾਂ ਸੱਪ ਆ ਰਹੇ, ਇਹ ਦੋਨੋਂ ਚੀਜ਼ਾਂ ਮਰਦੀਆਂ ਹੀ ਨਹੀਂ, ਕਾਂ ਨੂੰ ਵੀ ਬਿਮਾਰੀ ਬੜੀ ਘੱਟ ਹੁੰਦੀ ਹੈ, ਸੱਪ ਨੂੰ ਵੀ ਬੜੀ ਘੱਟ ਹੁੰਦੀ ਹੈ, ਲੰਮੀਆਂ ਉਮਰ ਇਹਨੇ, ਲੱਖ ਨਾਗਾ ਕਰੋੜ ਕਾਗਾ। ਰਿਵਾਜ਼ਨ ਤੌਰ 'ਤੇ ਕਵੀ ਤਾਂ ਕਹਿ ਹੀ ਦਿੰਦੇ ਨੇ ਉਹਨਾਂ ਨੂੰ, ਹੁਣ ਜਾ ਕੇ ਦਾਈ ਥੋੜ੍ਹਿਆ ਵੀ ਉਹਨਾਂ ਨੇ ਬੱਚਾ ਪੈਦਾ ਕੀਤਾ, ਦੇਖਿਆ ਮਰਦਾ ਦੇਖਿਆ, ਰਵਾਣ ਨਹੀਂ ਹੁੰਦਾ ਦਵਾਗੀ ਵੀ ਉਹਨਾਂ ਦੀ ਵਾਲੀ ਆ ਉਮਰ। ਵਾਲੀ ਉਮਰ ਵਾਲਿਆਂ ਨੂੰ ਫਿਰ ਨਾਲ ਹੋਰ ਸਜ਼ਾ ਲੱਗੀ ਹੈ, ਅਤੇ ਤਸਕਰ ਜੋ ਨਾਮ ਨਾਲ ਲੇਵ ਹੈ ਬਸ ਹੈ ਕੋਟ 85। ਤਸਕਰ ਚੋਰ ਨੂੰ ਕਹਿੰਦੇ ਨੇ ਸ਼ਾਸਤਰਾਂ 'ਚ, ਤਸਕਰ ਨਾਮ ਬਈ ਉਹ ਚੋਰ ਨੇ ਰੱਬ ਦੇ, ਜਿਹੜੇ ਵਾਹਿਗੁਰੂ ਦਾ ਸ਼ਿਫਤ ਨਹੀਂ ਕਰਦੇ, ਆਪਣੇ ਆਪਣੇ ਮੱਤ 'ਚ ਰਵੀ ਹੋਈ ਤਾਕਤ ਨੂੰ ਆਜ਼ਾਦ ਕਰਨਾ ਜਿਹਦੀ ਅਸੀਂ ਬਣਾਏ ਹੋਏ ਹਾਂ, ਬਣੀ ਹੋਈ ਚੀਜ਼ ਢਹਿ ਜਾਂਦੀ ਹੈ, ਬਣਾਉਣ ਵਾਲਾ ਉਹ ਹੈ ਜਿਹੜਾ ਢਹੇ ਨਾ, ਉਹ ਕਿਸੇ ਰੂਪ ਰੇਖ 'ਚ ਨਹੀਂ ਹੈ, ਪਰ ਕਲਾ ਉਹਦੀ ਨਾਲ ਬਣੇ ਨੇ ਸਾਰੇ, ਉਸ ਨਾਲ ਸਮੇਰ ਪਰਬਤ ਖੜਾ ਹੈ, ਉਸ ਨਾਲ ਸੂਰਜ ਚੱਲਦਾ ਹੈ, ਉਹਦੀ ਸੱਤਾ ਕਿਸੇ ਰੂਪ ਰੇਖ 'ਚ ਨਹੀਂ, ਕੋਈ ਉਹਨੇ ਮਸ਼ੀਨ ਨਹੀਂ ਬਣਾਈ ਜਿਹੜਾ ਇੱਕ ਥਾਂ 'ਤੇ ਬੈਠਾ ਬਟਨ ਦੱਬਦਾ ਤਾਂ ਹਵਾ ਚੱਲਦੀ ਹੈ, ਤਾਂ ਸੂਰਜ ਚੱਲਦਾ ਹੈ, ਕੋਈ ਯਤਨ ਨਹੀਂ ਕੀਤਾ ਹੋਇਆ ਵੀ ਸੂਰਜ ਨੂੰ ਖੁਰਾਕ ਕਿੱਥੋਂ ਖਿਲਾ ਕੇ ਦਿੰਦਾ ਹੈ, ਨਹੀਂ। ਅਸੀਂ ਜਿੰਨੀ ਗੱਡੀ ਨੂੰ ਰੇਸ ਚਲਾਉਂਦੇ ਹਾਂ, ਬੜੇ ਬੜੇ ਬਹੁਤ ਬੜੇ ਬੜੇ ਔਜ਼ਾਰ ਬਣਾਏ ਹੋਏ ਨੇ ਵਰਤਣ ਵਾਸਤੇ ਵਿਦਵਾਨਾਂ ਦੇ, ਸਾਰੇ ਕਿਸੇ ਸਪੋਰਟ ਨਾਲ ਚੱਲਦੇ ਨੇ, ਕੋਈ ਤੇਲ ਲੈਂਦਾ, ਕੋਈ ਪਾਣੀ ਲੈਂਦਾ, ਕੋਈ ਅੱਗ ਲੈਂਦਾ, ਉਹਦੀ ਸਪੋਰਟ ਨਾਲ ਚੱਲਦੇ ਨੇ। ਵੀ ਸਾਨੂੰ ਨਹੀਂ ਪਤਾ ਸੂਰਜ ਨੂੰ ਕੀ ਸਪੋਰਟ ਮਿਲਦੀ ਹੈ, ਨਾ ਉਹ ਸ਼ਕਿੰਟ ਕਿਤੇ ਲੇਟ ਹੁੰਦਾ, ਕਿਸੇ ਦਿਨ ਦੁਨੀਆ ਮਰੇ ਵਧੇ ਉਹਨੂੰ ਇਸ ਗੱਲ 'ਤੇ ਕੋਈ ਤਕਲੀਫ ਨਹੀਂ, ਕੋਈ ਦੁਖੀ ਹੋਵੇ, ਕੋਈ ਸੁਖੀ ਹੋਵੇ, ਮਰਜ਼ਾਦਾ ਇਹੀ ਜੀ ਹੈ ਵੀ ਆਪਣੀ ਮਰਜ਼ਾਦਾ ਦੇ ਟਾਈਮ 'ਤੇ ਕਦੇ ਨਹੀਂ ਖੁੰਝਦਾ। ਉਹ ਮੌਸਮ ਨਾਲ ਜਿੱਥੇ ਜਿੱਥੇ ਲੰਘਣਾ ਉਹਦੇ ਨੇ ਮੌਸਮ ਬਣ ਜਾਣੇ, ਮੌਸਮ ਸੂਰਜ ਨੇ ਬਣਾਉਣੀ ਹੈ, ਜਦੋਂ ਸਾਤੇ ਨੀਵਾਂ ਚਲੇ ਜਾਂਦਾ ਦੂਰ ਫਿਰ ਇੱਧਰ ਠੰਡ ਹੋ ਜਾਂਦੀ ਹੈ, ਜਿਸ ਸਮੇਂ 'ਚ ਉਹ ਸਾਡੇ ਸਿਖਰ 'ਤੇ ਜਾਂਦਾ ਉਦੋਂ ਇੱਧਰ ਤੇਜ਼ੀ ਹੋ ਜਾਂਦੀ ਹੈ, ਉੱਧਰ ਠੰਡ ਹੋ ਜਾਂਦੀ ਹੈ, ਇਹਦੇ ਨਾਲ ਹੀ ਮੌਸਮ ਬਣ ਜਾਂਦੀ ਹੈ। ਉਸੇ ਦੀ ਤੇਜ਼ੀ ਨਾਲ ਇਹ ਨਹੀਂ ਪਤਾ ਸੂਰਜ ਕੀ ਚੀਜ਼ ਹੈ, ਕੋਈ ਆਪਣੀ ਦਿਮਾਗੀ ਖਿਆਲ ਨਾਲ ਕੁਛ ਕਹੀਂ ਜਾਏ, ਪ੍ਰੈਕਟੀਕਲ ਕਿਸੇ ਕੋਲ ਉਹਦੇ ਕੋਲ ਜਾਣ ਦੀ ਹਿੰਮਤ ਨਹੀਂ, ਨਾ ਕੋਈ ਅੱਜ ਤੱਕ ਗਿਆ ਉਹਦੇ ਕੋਲ। ਸਨਾਤਨ ਧਰਮ ਸਾਡੇ ਦੇਸ਼ ਦੇ ਵਿੱਚ ਆਗੂ ਆ, ਉਹਨਾਂ ਨੇ ਇੱਕ ਮਨੁੱਖ ਬਣਾ ਲਿਆ, ਉਹਨੇ ਬਣਾ ਲਿਆ ਵੀ ਉਹਦਾ ਘੋੜਾ ਘੋੜੇ ਦੀ ਸਵਾਰੀ ਹੈ, ਘੋੜਿਆਂ ਦਾ ਮਾਲਕ ਸੂਰਜ ਹੈ, ਵੀ ਸੂਰਜ ਘੋੜੇ ਦੀ ਸਵਾਈ ਕਰਦਾ, ਉਹਦਾ ਰਥਵਾਹੀ ਅਰਣ ਹੈ, ਅਰਣ ਉਹਦਾ ਨਾਂ ਹੈ ਰਥਵਾਹੀ ਦਾ ਅਰਣ। ਉਹ ਹਰ ਕਹਾਣੀਆਂ ਹੀ ਪ੍ਰੈਕਟੀਕਲ ਗੱਲ ਹੈ ਜਿਹੜੀ, ਵੀ ਉਸ ਗੈਬੀ ਤਾਕਤ ਦਾ ਕਿਸੇ ਨੂੰ ਪਤਾ ਨਹੀਂ। ਬਹੁਤ ਗ੍ਰੰਥ ਰਚਣ ਵਾਲੇ ਹੋਏ ਨੇ, ਸਰਵਣ ਕਰਨ ਵਾਲੇ ਹੋਏ ਨੇ, ਮਿੰਨਤਾਂ ਵਾਲੇ ਦੁਨੀਆਂ 'ਤੇ ਹੋਏ ਨੇ, ਮਗਰ ਉਸ ਦਾ ਕਿਸੇ ਨੂੰ ਪਤਾ ਨਹੀਂ ਵੀ ਕੀ ਤਾਕਤ ਹੈ ਜਿਹੜੀ ਸਾਰੀ ਦੁਨੀਆਂ ਢਾਉਂਦੀ ਹੈ ਅਤੇ ਬਣਾਉਂਦੀ ਹੈ। ਉਹਦਾ ਕੋਈ ਰੂਪ ਰੰਗ ਨਹੀਂ, ਕਿਸੇ ਦੇਸ਼ ਦੀ ਵਾਸੀ ਨਹੀਂ, ਹਰ ਦਰੇ ਦੀ ਵਾਸੀ ਆ। ਉਹ ਤਾਕਤ ਸਾਰੇ ਰਮੀ ਹੋਈ ਹੈ, ਉਸ ਨੂੰ ਰਮੀ ਕਰਕੇ ਉਹਦਾ ਨਾਮ ਮੁਸਤਰਕਾ ਤੌਰ 'ਤੇ ਸਾਰੀ ਦੁਨੀਆਂ 'ਤੇ ਰੱਬ ਹੈ। ਆਪਣਾ ਆਪਣਾ ਮੁਰਸ਼ਦ ਦਾ ਰੱਬ ਵਿੱਦਿਆ ਪੜ੍ਹਨ ਵਾਸਤੇ ਸ਼ਬਦ ਹੋਰ ਵੀ ਹੋਣਗੀਆਂ, ਕਹਾਣੀਆਂ ਲਿਪੀਆਂ ਬਹੁਤ ਨੇ, ਇੱਕ ਇੱਕ ਦੇਸ਼ 'ਚ ਕਈ ਕਈ ਲਿਪੀਆਂ, ਪਰ ਰੱਬ ਸ਼ਬਦ ਸਾਰਿਆਂ ਨੇ ਸਾਂਝਾ ਵੀ ਰੱਬ ਸਾਰੇ ਰਮੇ ਹੋਏ ਨੂੰ ਕਹਿੰਦੇ ਨੇ। ਵਿਅਕਤੀ ਨਹੀਂ ਸਾਡੇ ਵਰਗੀ ਜਿਹਦਾ ਅਸੀਂ ਰੱਬ ਨਾਮ ਲੈਂਦੇ, ਜਿਸ ਤੋਂ ਕੋਈ ਭਰੋਸਾ ਰਵੇ ਉਹਨੂੰ ਵੀ ਅਸੀਂ ਕਹਿੰਦੇ ਮੇਰਾ ਤਾਂ ਇਹ ਮਾਪਾ ਹੈ, ਮੇਰਾ ਤਾਂ ਇਹ ਰੱਬ ਹੈ, ਮੈਨੂੰ ਬੜੇ ਔਖੇ ਵੇਲੇ ਸਹਾਇਤਾ ਕਰੀ ਹੈ ਨੇ। ਇਹ ਕੋਈ ਦੋਸ਼ ਵਾਲੀ ਗੱਲ ਨਹੀਂ, ਜਿਹਤੇ ਕੋਈ ਫੈਜ ਉਠਾਇਆ ਹੋਵੇ, ਦੁੱਖ ਦਾ ਸਮਾਂ ਉਹਦੇ ਸਹਾਰੇ ਨਾਲ ਕੱਢ ਲਿਆ ਹੋਵੇ, ਮੋਢਾ ਫੜ ਕੇ ਖਾਲ ਲੰਘ ਗਿਆ ਹੋਵੇ, ਉਹਨੂੰ ਚੰਗਾ ਕਹਿਣਾ ਕੋਈ ਬੁਰੀ ਗੱਲ ਨਹੀਂ, ਉਹਦੀ ਸ਼ਲਾਘਾ ਕਰਨੀ ਗਾਹਾਂ ਵਾਸਤੇ ਅਸੂਲ ਬਣਦਾ, ਮਰਜ਼ਾਦਾ ਬਣਦੀ ਹੈ। ਔਖੇ ਵੇਲੇ ਨਿਰਬਲ ਦੀ ਸਹਾਇਤਾ ਕਰੋ, ਉਹ ਵੀ ਤੇਰਾ ਮੋਢਾ ਫੜ ਕੇ ਚਿੱਕੜ ਲੰਘ ਜਾਏ। ਦੁਨੀਆਂ ਚਿੱਕੜੇ ਹੀ ਹੈ, ਕਈ ਸਤਸੰਗ ਦੇ ਆਸਰੇ ਨਾਲ ਗਮੀ ਸ਼ਾਦੀ ਕੱਟ ਲੈਂਦੇ ਨੇ। ਉਸ ਤੇ ਫਿਰ ਉਹਦਾ ਜਸ ਕਰਨਾ, ਉਹੀ ਰੱਬ ਦਾ ਜਸ ਹੈ। ਰੱਬ ਕੋਈ ਚੀਜ਼ ਨਹੀਂ ਜਿਹੜੀ ਦੇਖੀ ਹੈ, ਮੁਰਸ਼ਦ ਨੇ ਸਾਨੂੰ ਇਲਮ ਸਿਖਾ ਲਿਆ, ਇਸ ਕਰਕੇ ਅਸੀਂ ਗੁਰਦੇਵ ਦੀ ਹਰ ਵਕਤ ਸੁਸਤ ਕਰਦੇ ਹਾਂ। ਗੁਰਦੇਵ ਗੁਣਾਂ ਦਾ ਨਾਂ ਹੈ, ਕਾਇਆ ਕਿਸੇ ਦੀ ਨਹੀਂ ਇੱਥੇ ਰਹੀ। ਬਹੁਤ ਬਲੀ ਬਲੀ ਲੱਖਾਂ ਉਮਰਾਂ ਵਾਲੇ, ਲੱਖ ਵਰੇ ਦੀ ਉਮਰ ਵਾਲੇ ਇਨਸਾਨ ਹੋ ਚੁੱਕੇ ਨੇ ਇਹ ਦੁਨੀਆਂ 'ਤੇ, ਬਹੁਤ ਤਾਕਤਾਂ ਦੇ ਮਾਲਕ ਹੋ ਚੁੱਕੇ ਨੇ। ਰਿਗੂ ਕੋਈ ਰਾਜਾ ਹੋਇਆ ਪਿੱਛੇ, ਰਿਗੂ ਸੰਘਿਆ ਚਲੀ, ਉਹਦੇ ਗ੍ਰੰਥ ਬਣੇ ਹੋਇਆ, ਉਹਦੀਆਂ ਨੀਂਹ ਗੱਡਿਆ ਰਥ ਦੀਆਂ ਨੀਹਾਂ ਜਿੱਥੋਂ ਸਮੁੰਦਰ ਨੇ, ਫਿਰ ਉਹਦਾ ਘਰ ਕਿੱਥੇ ਪਾਇਆ ਹੋਣਾ, ਐਡਾ ਰਥ ਖੜਦਾ ਕਿੱਥੇ, ਜਿਹਦੀਆਂ ਨੀਹਾਂ ਨੇ ਥਾਂ ਸਮੁੰਦਰ ਨੇ, ਜਿਹਨਾਂ ਦੀ ਗਹਿਰਾਈ ਨਹੀਂ ਦੇਖੀ ਜਾਂਦੀ, ਕੋਈ ਪਤਾ ਨਹੀਂ ਕਿੰਨਾ ਕੁ ਗਹਿਰਾ। ਜਿੱਥੇ ਸਮੁੰਦਰ ਦਾ ਦਰਮਿਆਨ ਹੈ ਉੱਥੇ ਕੋਈ ਚੀਜ਼ ਨਹੀਂ ਜਾਂਦੀ, ਕੁਛ ਨਹੀਂ ਪਤਾ ਕੀ ਹੈ। ਕੋਈ ਨੂੰ ਗੁਡਾਰ ਕਹਿੰਦਾ ਵੀ ਘੁੰਮ ਕੇ ਰਹੀ ਹੈ, ਉਹਦੇ ਨਾਲ ਹਵਾ ਵੀ ਘੁੰਮਦੀ ਹੈ, ਜਿਹੜੀ ਉਹ ਚੱਕਰ 'ਚ ਚੀਜ਼ ਜਾ ਰਹੇ ਉਹ ਉੱਥੇ ਹੀ ਮਰ ਖੱਪ ਜਾਂਦੀ ਹੈ, ਵੀ ਨਿਕਲ ਨਹੀਂ ਸਕਦੀ। ਮੱਛੀ ਨਿਕਲਦੀ ਹੈ, ਇੱਕ ਮੱਛੀ ਪਾਣੀ 'ਚ ਰਹਿਣ ਵਾਲੀ ਹੈ, ਆਕਾਸ਼ ਦਾ ਜਾਨਵਰ ਵੀ ਉਹਦੀ ਘੁੰਮ ਕੇ ਰਹੀ ਜਾ ਰਿਹਾ, ਉਹ ਵੀ ਨਹੀਂ ਨਿਕਲਦਾ। ਉੱਪਰ ਹਵਾਈ ਤਾਕਤ ਵੀ ਉਹਦੇ ਜਾ ਰਹੇ ਜਾਂਦੀ, ਉਹ ਨਹੀਂ ਨਿਕਲਦੀ, ਇੰਨੀ ਤਿੱਖੀ ਚੱਲਦੀ ਹੈ, ਕਿਸੇ ਨੇਤ ਨਾਲ ਗੇੜੇ ਨਾਲ ਬਾਹਰ ਨਿਕਲ ਜਾਏ ਤਾਂ ਨਿਕਲ ਜਾਏ, ਪਰ ਉਹਨੂੰ ਕਿਸੇ ਨੇ ਨਹੀਂ ਦੱਸਿਆ ਵੀ ਸਮੁੰਦਰ ਦੇ ਵਿਚਾਲੇ ਹੈ ਕੀ। ਮੈਂ ਦੇਖਿਆ ਇਹ ਕਿਸੇ ਦੀ ਤਾਕਤ ਨਹੀਂ, ਰਮਾਇਣ ਦਾ ਕਹਿੰਦੇ ਵੀ ਗੜਾੜ ਹੈ, ਪਾਣੀ ਵੀ ਨਹੀਂ ਗਿਰਦਾ, ਸੱਤ ਸਮੁੰਦਰ ਇਕੱਠੇ ਹੋ ਕੇ ਨਿਗਰਦੇ ਨੇ ਉੱਥੇ। ਉਹ ਨਿਗਰਨ ਵਾਲੀ ਚੀਜ਼ ਨੂੰ ਕਿਸੇ ਨੇ ਨਹੀਂ ਦੇਖਿਆ ਵੀ ਉਹ ਖੱਡ ਕਿੱਡੀ ਕਿਆ, ਫਿਰ ਜਾਂਦਾ ਕਿੱਥੇ ਹੈ, ਠਾਹਾਂ ਕਿੱਥੇ ਨਿਕਲਦਾ ਹੈ, ਖਾਹਾਂ ਫਿਰ ਇੰਨੇ ਸਮੁੰਦਰ ਨੂੰ ਖੜ੍ਹਨ ਨੂੰ ਕੀ ਚੀਜ਼ ਪਰੇ ਬਣੀ ਹੋਈ ਹੈ। ਸੱਤਾ ਸਮੁੰਦਰਾਂ ਦਾ ਗੜਾੜ, ਗੜਾੜ ਜੇ ਆਪਾਂ ਨੱਕੇ ਛੱਡਦੇ ਹੋਏ ਜਿਹਨਾਂ ਨੇ ਜ਼ਿੰਮੇਦਾਰਾ ਕੀਤਾ ਹੈ, ਉਹ ਜਿਹੜੇ ਚੂਹੇ ਦੀ ਵੇਲ ਹੋਵੇ ਉਹਦੇ ਉੱਤੇ 6 ਇੰਚੀ ਤੋਂ ਉੱਪਰ ਪਾਣੀ ਹੋ ਜਾਏ, ਫਿਰ ਉਹਦੇ ਜਦ ਪਾਣੀ ਪੈਂਦਾ ਨਾ ਉੱਪਰ ਦਾ ਹਿੱਸਾ ਘੁੰਮਦਾ ਹੈ, ਫਿਰ ਕੋਈ ਡੱਕਾ ਸੁੱਕਾ ਆ ਜਾਓ ਵਿੱਚੇ ਖੜਦੇ ਚਲਾ ਜਾਂਦਾ, ਸਿੱਧਾ ਵਾ ਪੈਂਦਾ ਜੀ ਨਾਲ, ਹਵਾ ਉਹ ਲੈ ਨਹੀਂ ਸਕਦਾ, ਹਵਾ ਜਾਣੀ ਹੈ ਹੇਠਲੀ ਹਵਾ ਨਿਕਲਣੀ ਬਾਹਰ ਜਾਣੀ ਹੈ, ਉਹ ਘੁੰਮ ਕੇ ਪੈਂਦਾ। ਫਿਰ ਇਹ ਸਮੁੰਦਰ ਸਾਰਾ ਘੁੰਮ ਕੇ ਗੜਾਰ ਬਣਦਾ ਹੈ, ਗੜਾਰ ਦੇ ਹੇਠ ਆਪਣੇ ਮੁਰਸ਼ਦ ਨੇ ਜਾਂ ਆਪਣੇ ਮੁਰਸ਼ਦ ਦੇ ਨਵਾਜੇ ਹੋਏ ਨੇ ਭਾਈ ਗੁਰਦਾਸ ਨੇ ਕਿਹਾ ਵੀ ਸੱਤਾਂ ਸਮੁੰਦਰਾਂ ਦੇ ਗੜਾੜ ਨੂੰ ਬੜਵਾਲ ਅਗਨੀ ਹੈ, ਇੱਕ ਅਗਨੀਆਂ ਦੇ ਉਹਨਾਂ ਨੇ 7-9 ਤਰ੍ਹਾਂ ਨੇ 6 ਪ੍ਰਕਾਰ ਦੀ ਅੱਗ ਹੈ। ਇੱਕ ਤਾਂ ਆਪਣੀ ਜਿਹੜੀ ਰੋਟੀ ਟੁੱਕ ਪਕਾਉਣ ਦਾ ਕੰਮ ਕਰਦੀ ਹੈ, ਆਦਮੀ ਨੂੰ ਸਮੇਂ ਸਮੇਂ ਤੱਕ ਕਰ ਦਿੰਦੀ ਹੈ, ਉਹ ਤ੍ਰਿਸ਼ਨਾ ਦੀ ਅੱਗ ਹੈ ਜਿਹੜੀ ਐਸੀ ਹੈ, ਉਹਦੇ 'ਚ ਉਹਨਾਂ ਨੇ ਅਕਲ ਵਾਲਿਆਂ ਨੇ ਦੱਸਿਆ, ਉਹਦਾ ਨਾਂ ਬੜਵਾਲਾ ਨਗਰੀ ਦੱਸਦੇ ਨੇ ਵੀ ਸੱਤਾਂ ਸਮੁੰਦਰਾਂ ਦਾ ਗੜਾਲ ਨਿਗਰਦਾ ਹੈ, ਉਹ ਇੰਨੀ ਤਿੱਖੀ ਆ ਉਹਦੇ ਹੇਠ ਉੱਤੇ ਜਾਂ ਡਿੱਗਦਾ, ਜਿੱਕਣ ਤਵੇ 'ਤੇ ਬੂੰਦ ਛੂੰ ਛੂੰ ਕਰਦੀ ਜੀਂਦੀ ਹੈ, ਜਲ ਜਦੇ ਜਾਂਦੀ ਹੈ, ਸੱਤੇ ਸਮੁੰਦਰ ਇਉਂ ਜਲੀ ਜਾਂਦੇ ਨੇ ਉਹ 'ਤੇ ਡਿੱਗ ਕੇ, ਇੰਨੀ ਤੇਜ਼ ਹੈ ਉਹ। ਭਾਈ ਸਾਹਿਬ ਨੇ ਲਿਖਿਆ ਇਹ ਵੀ ਉਹਦੇ ਹੇਠ ਕੀ ਜਲਦਾ ਫਿਰ ਸਾਰੀਆਂ ਆਗਾਂ ਸਪੋਰਟ ਨਾਲ ਹੁੰਦੀਆਂ ਜੇ ਇਹਨਾਂ ਨਾਲੇ ਇਹਨਾਂ ਈਸ਼ੇ ਦੇ ਹੱਡ ਨੇ ਜਿਹੜੇ ਸੁੱਕ ਜਾਣ ਉਹਨਾਂ ਇਹਨਾਂ ਨੂੰ ਬਣਨ ਜਿਹੜੇ ਹਰੇ ਖੜੇ ਨੇ ਉਹਨਾਂ 'ਚ ਅੱਗ ਹੈ। ਸਾਰਾ ਅੱਗ ਦਾ ਨਿਵਾਸ ਬਸੰਤਰ ਦਾ ਜੰਗਲਾਤ ਵਿੱਚ ਹੈ। ਹਰੀਆਂ ਪੌਦੇ ਬੜੇ ਬੜੇ ਪੌਦੇ ਵੀ ਨੇ ਛੋਟੇ ਵੀ ਨੇ ਹਰਿਆਂ ਦੇ ਵਿੱਚ ਪੌਣ ਦਾ ਅੱਗ ਦਾ ਘਰ ਇਹ ਹੈ। ਇਹਨਾਂ ਨੇ ਬਾਦੀ ਬਨਾਸਪਤ ਵਿੱਚ ਬੰਨੀ ਹੋਈ ਹੈ, ਬਨਾਸ 'ਚ ਰਹਿੰਦੀ ਹੈ, ਮਗਰ ਉਸੇ ਨੂੰ ਖਾ ਕੇ ਪ੍ਰਚੰਡ ਹੁੰਦੀ ਹੈ। ਇਹਨਾਂ ਨੂੰ ਜ਼ਿਆਦਾ ਹੋ ਜੂ ਜ਼ਿਆਦਾ ਪ੍ਰਚੰਡ ਉਦੋਂ ਇਹਨਾਂ ਨੂੰ ਮੁੱਕ ਜੂ ਉਦੋਂ ਸਮਾਪਤ ਹੋ। ਐਸੀਆਂ ਖੇਲਾਂ ਉਸ ਕਰਤਾ ਪੁਰਖ ਦੀਆਂ ਬਣਾਈਆਂ ਹੋਈਆਂ ਨੇ, ਜ਼ਿਆਦਾ ਅਕਲਵਾਨ ਨੇ ਕੱਢ ਕੇ ਇਹ ਕਥਾ ਕਹਾਣੀਆਂ ਬਣਾਤੀਆਂ। ਬਈ ਤੁਸੀਂ ਇੱਕ ਦੀ ਪਦਾਸ ਜਾਣ ਕੇ ਜਿੰਨੀ ਪੜ੍ਹਾਈ ਕਰਨੀ ਹੈ ਏਕਤਾ ਦੀ ਕਰੋ, ਦੂਜੇ 'ਤੇ ਹਮਲਾ ਕਰਨ ਦੀ ਨਾ ਕਰੋ, ਦੂਸਰੇ ਨੂੰ ਪਾਲਣ ਦੀ ਕਰੋ, ਉਹ ਤੈਨੂੰ ਪਾਲ ਕੇ ਖੁਸ਼ ਹੋਵੇ, ਤੂੰ ਉਹਨੂੰ ਪਾਲ ਕੇ ਖੁਸ਼ ਹੋਵੇ, ਅਤੇ ਤੂੰ ਤਕੜਾ ਤੇਰੇ ਬਣੀ ਰਹਿਮ ਦੀ ਨਿਗਾਹ ਦੇਖੇ, ਤੂੰ ਆਪ ਤੋਂ ਛੋਟੇ ਵੱਲ ਦੇਖ, ਫਿਰ ਉਸੇ ਨੂੰ ਹੀ ਖੁਦਾਈ ਤਾਕਤ ਆਖਦੇ ਨੇ, ਉਸੇ ਨੂੰ ਦੁਨੀਆਂ 'ਤੇ ਸਾਰਿਆਂ ਦਾ ਸੁੱਖ ਆਖਦੇ ਨੇ, ਹੋਰ ਕੋਈ ਸੁੱਖ ਨਹੀਂ। ਜਿਹੜੀ ਅੱਖ ਦੇਖ ਸਕਦੀ ਆ ਉਹ ਸਾਰੀ ਨਹੀਂ ਕਿਸੇ ਦਿਨ ਨਾਲ ਸਮਾਪਤ ਹੋ ਜਾਣਾ, ਕਿੱਡੀ ਬੁਲੰਦ ਸ਼ਕਤੀ ਹੈ। ਚਾਹੇ ਜਿਹਨੂੰ ਅੱਖ ਦੇਖ ਸਕਦੀ ਹੈ, ਇਕੱਲਾ ਆਕਾਸ ਰਹਿ ਜਾਏਗਾ, ਸਾਰੀਆਂ ਚੀਜ਼ਾਂ ਨਾਸ ਹੋ ਜਾਣਗੀਆਂ। ਗਿਰਵ ਸੁਧਾ ਜਲ ਪਵਣ ਜਾਏਗਾ, ਇੱਕ ਸਾਧ ਵਚਨ ਅਟਲਾਦਾ। ਉੱਥੇ ਸਾਧ ਸ਼ਬਦ ਦੀ ਉਪਮਾ ਕਰਦੇ ਨੇ, ਗੁਰਦੇਵ ਜੀ ਦੇ ਵਚਨ ਹੈ। ਉਹਨਾਂ ਦੇ ਵਿੱਚੋਂ ਆਪਾਂ ਅੱਜ ਸਾਖੀ ਤੋਰੀ ਸੀ ਧਰੂ ਦੀ। ਧਰੂ ਨੇ ਇੱਕ ਰੱਬ ਦਾ ਬੰਨਿਆ ਹੋਇਆ ਕਿਹਾ ਜਾਂਦਾ ਵੀ ਅਤਾਨਪਾਤ ਰਾਜੇ ਦਾ ਪੁੱਤਰ ਹੋਇਆ। ਅਤਾਨਪਾਤ ਰਾਜਾ ਸਤਯੁਗ 'ਚ ਹੋਇਆ ਕਿਤੇ, ਮਗਰ ਉਹ ਕਿੰਨੀਆਂ ਯੁੱਗਾਂ ਦੀਆਂ ਚੌਂਕੜੀਆਂ ਆ ਚੁੱਕੀਆਂ, ਉਹਦੀ ਸਾਖੀ ਉਵੇਂ ਜਿਵੇਂ ਹੀ ਹੈ। ਉਹਨਾਂ ਦੇ ਹੈ ਆਹੀ ਗੱਲ ਜਿਹੜੀ ਕੁਛ ਹੁਣ ਦੇਖਦੇ ਹਾਂ। ਉਹਦੇ ਔਲਾਦ ਨਹੀਂ ਸੀ, ਬਹੁਤ ਸਿਆਣਾ ਹੋ ਗਿਆ। ਮਾਂਝਾਂ ਨੂੰ ਥੋੜ੍ਹੀ ਜਿਹੀ ਇਸ ਗੱਲ ਦੀ ਜ਼ਿਆਦਾ, ਨਾਲੇ ਤਕਲੀਫ ਵੀ ਪੁੱਤਰ ਦੀ ਇਹਨੂੰ ਹੀ ਹੈ, ਕੁੱਖ ਵੀ 10 ਮਹੀਨੇ ਇਹਦੀ 'ਚ ਰਹਿਣਾ, ਮਗਰ ਉਹ 5-6 ਸਾਲ ਫਿਰ ਇਹਦੇ ਆਲੇ ਦੁਆਲੇ ਘੁੰਮਣਾ, ਹੋਰ ਇਹਨੂੰ ਕੰਮ ਹੀ ਨਹੀਂ ਆਉਂਦਾ ਫਿਰ ਵਾਲੇ ਨੂੰ। ਸਾਰੇ ਦੁੱਖ ਸੁੱਖ ਦੀ ਤਕਲੀਫ ਮਾਂ ਨੂੰ ਹੀ ਹੈ, ਪਿਆਰ ਵੀ ਇਸ ਨੇ। ਪੁੱਤਰ ਆਦਮੀ ਤਾਂ ਅਜੇ ਗੱਲਾਂ 'ਚ ਪਲਚ ਕੇ ਬਾਹਰ ਸਰ ਲੈਂਦਾ, ਜੇ ਨਾ ਪੁੱਤਰ ਹੋਵੇ, ਕੋਈ ਸਿੱਖ ਜਾਵੇ, ਸਾਧੂ ਜਾਵੇ, ਧਰਮਾਤਮਾ ਜਾਵੇ, ਉਹਨਾਂ ਕੋਲ ਇਹੀ ਵਾਸ਼ਨਾ ਕਰਨਗੇ ਮਹਾਰਾਜ 10 ਸਾਲ ਹੋਏ ਬੀਬੀ ਵਸਤੀ ਨੂੰ, ਕੁੱਖ ਨਹੀਂ ਹਰੀ ਹੋਈ। ਕਿੰਨੇ ਬ੍ਰਹਮ ਗਿਆਨੀ ਮਹਾਂਪੁਰਖ ਹੋਵੇ, ਉਹਨਾਂ ਨੂੰ ਸਾਰੇ ਕਾਹਦੇ ਨੂੰ ਆਪਣੀ ਕਰਜ਼ੇ ਮੂਹਰੇ ਹੁੰਦੀ ਹੈ, ਉਹਨੂੰ ਬ੍ਰਹਮ ਗਿਆਨ ਦੀ ਖਰੀਦਦਾਰ ਹੀ ਨਹੀਂ। ਉਹਨੇ ਜਦ ਉਹਨੇ ਸਵਾਲ ਕਰਨਾ ਵੀ ਸਾਧ ਪ੍ਰਸਾਨ ਹੋਣ ਤਾਂ ਮੈਨੂੰ ਮੁੰਡਾ ਦੇ ਦੇਣਾ, ਜਿੱਥੋਂ ਸਾਰੇ ਦੁੱਖ ਪੜਦੇ ਨੇ। ਇਹੀ ਕੁਛ ਮੰਗਣਾ, ਜਦ ਮੰਗਣਾ ਸਾਹ ਦੇਣ ਵਾਲਾ ਹੋਵੇ, ਨਾ ਦੇਣ ਵਾਲਾ ਹੋਵੇ, ਕੋਈ ਸਾਹ ਦੇਣ ਵਾਲਾ ਜੰਮਿਆ ਹੀ ਨਹੀਂ। ਜਿਹੜਾ ਸਾਹ ਹੈ ਉਹ ਤਾਂ ਸਾਨੂੰ ਲੱਭਦਾ ਨਹੀਂ, ਜੇ ਲੱਭਦਾ ਤਾਂ ਇਹ ਸ਼ਿਕਿਰਤ 'ਚ ਨਹੀਂ ਆਉਂਦਾ, ਉਹ ਕਰਤੇ ਨੂੰ ਕਰਤਾ ਮੰਨਦਾ, ਆਪਣੀ ਕਰਤਾ ਮੰਨਦਾ ਵੀ ਮੈਂ ਇੱਕ ਪੰਥਾ ਦਾ ਪੁਤਲਾ ਬਣਿਆ ਹੋਇਆ, ਇਹਦੀ ਕੋਈ ਮਰਿਆਦਾ ਕਿਸੇ ਤਰੀਕੇ 'ਚ ਬਣਿਆ, ਕਿਸੇ 'ਚ ਨਹੀਂ ਖਤਮ ਹੋ ਜਾਣਾ, ਵੀ ਇਹ ਕਿਵੇਂ ਦੇ ਦੂ ਪੁੱਤਰ। ਜਿਹਨੇ ਸਾਰੀ ਰਚਨਾ ਬਣਾਈ ਹੈ ਤੂੰ ਉਹਦੇ ਮੂਹਰੇ ਦੁਆ ਕਰ, ਤੈਂ ਇੱਕ ਤੈਨੂੰ ਪਾਥੀ ਬਥ ਦੂ ਹੋਈ ਜੀ। ਵਾਸਤੇ ਮੈਂ ਪਿਤਾ ਨੂੰ ਕਿਹਾ ਵੀ ਪਿਤਾ ਤੋਂ ਪੁੱਤਰ ਜੰਮਦਾ, ਜਿੱਥੇ ਪਿਤਾ ਨੇ ਇੰਨੀ ਦੁਨੀਆ ਬਣਾਈ ਹੈ, ਜਿਹੜੇ ਪਿਤਾ ਤੋਂ ਜੰਮੇ ਆ ਉਹੀ ਬਣ ਰਹੇ ਦਾ। ਪਰ ਉਸਦੀ ਸਾਖੀ ਭਗਤ ਕਰਕੇ ਆਪਾਂ ਅੱਜ ਪ੍ਰਣਨ ਕਰਦੇ ਹਾਂ, ਆਪਾਂ ਭਗਤੀ ਦੇ ਸਕੂਲ 'ਚ ਬੈਠੇ ਹਾਂ, ਭਾਵੇਂ ਇਹਦੇ ਵਿੱਚ ਆਪਾਂ ਉੜਾ ਉੜਾ ਨਹੀਂ ਪੜ੍ਹੇ ਜੇ ਕਰਨੀ ਦੇ ਵਿੱਚ, ਪਰ ਸਕੂਲ ਹੈ ਉਸ ਪਰਮਾਤਮਾ ਦੀ ਭਗਤੀ ਦਾ। ਇੱਥੇ ਇੰਨਾ ਕਲਜੂ ਨੇ ਜ਼ੋਰ ਪਾ ਲਿਆ ਵੀ ਵੋਟਾਂ ਤਨਖਾਹਾਂ ਗਰਜਾਂ ਇੱਥੇ ਵੀ ਆ ਗਈਆਂ। ਇੱਥੇ ਸਾਰੀ ਗਰਜ ਤੋਂ ਉੱਪਰ ਪੈਰ ਧਰਨ ਦਾ ਜਿਹੜਾ ਇੱਥੇ ਦਾ ਮੁਰਸ਼ਦ ਆ ਜੀ ਨੇ ਇਹ ਬਣਾਵਟ ਬਣਾਈ ਹੈ, ਉਹ ਇਹਨਾਂ ਗੱਲਾਂ ਦੀਆਂ ਮੰਗ ਤੋਂ ਪਹਿਲਾਂ ਉਚਾਰਿਆ ਜਾਂਦਾ ਵੀ ਉਹਨੇ ਇੰਨੀ ਦੁਨੀਆ ਬਣਾਈ ਹੈ, ਤੇਰੇ ਕਹਿਦੇ ਬਣਾਈ ਹੈ, ਉਹਦੀ ਆਪਣੀ ਖੇਲ ਹੈ। ਤੂੰ ਉਸ ਪਰਵਤਗਾਰ ਮੂਹਰੇ ਕਰ ਸਵਾਲ, ਜੇ ਕਰਨੇ ਤੇਰੀ ਪੂਰੀ ਵੀ ਹੋਜੂ, ਨਾ ਪੂਰੀ ਹੋਜੂ ਤਾਂ ਉਹਦੇ ਵਿੱਚ ਤਾਂ ਰਲ ਜਾਏਗਾ, ਤੇਰੀ ਬੰਦਗੀ ਦਾ ਪ੍ਰਮਾਣ ਹੋਜੂ। ਦੱਸ ਕੇ ਮੰਗਣ ਮੰਗੇ ਤਾਂ ਏਕਾ ਮੰਗ, ਨਾਨਕ ਜਾਂਦੇ ਪਰੇ ਪਰਾਗ। ਜਿੱਥੋਂ ਤੂੰ ਇਹ ਪੈਸਾ ਤੋਂ ਪਾਰ ਹੋ ਜਾਏ ਤਾਂ ਇੱਕੋ ਪਰਮਾਤਮਾ ਦਾ ਨਾਂ ਮੰਗ ਲਿਆ, ਜੇ ਮੰਗਣਾ ਹੀ ਹੈ। ਹੋਰ ਚੀਜ਼ਾਂ ਤਾਂ ਉਹਨੇ ਆਪ ਬਣਾਈ, ਆਪ ਖੇਲ ਰਗੇ ਦੇਖਣ ਵਾਲਾ, ਆਪ ਹੀ ਬਣਾਉਣ ਵਾਲਾ। ਪਰ ਉਹ ਚੀਜ਼ ਕੀ ਹੈ ਜੋ ਜਿਹੜਾ ਤੇਰੇ ਵਿੱਚ ਬੋਲਦਾ ਤੂੰ ਸਮਝਦਾ ਨਹੀਂ, ਉਹ ਹੀ ਆ ਉਹ ਜਿਹਨੂੰ ਤੋੜਦਾ ਉਹ ਹੀ ਹੈ। ਕਥਾ ਕਰਨ ਵਾਲੇ ਵੀ ਕਹਿੰਦੇ ਨੇ, ਆਪਣੇ ਬਜ਼ੁਰਗ ਤੋਂ ਸੁਣ ਕੇ ਕਹਿੰਦੇ ਨੇ ਉਹ, ਪਰ ਰਸ ਐਸਾ ਅੱਖਾਂ ਨਾਲ ਦੇਖਣ ਵਾਲੀ ਉਹ ਚੀਜ਼ ਨਹੀਂ। ਇਹਨੇ ਵੀ ਗੁਰੂ ਕਹਿ ਲਿਖ ਗਏ ਨੇ ਵੀ ਸਾਰੀ ਦੁਨੀਆਂ ਮੈਂ ਟੋੜੀ ਹੈ ਪਰ ਮੈਨੂੰ ਉਹ ਲੱਭਿਆ ਨਹੀਂ ਹੈ। ਕਹਿੰਦੇ ਅੱਖਾਂ ਹੀ ਹੋਰ ਨੇ ਉਹਨੂੰ ਦੇਖਣ ਵਾਲੀਆਂ, ਐ ਅੱਖਾਂ ਉਹਨੂੰ ਦੇਖ ਹੀ ਨਹੀਂ ਸਕਦੀਆਂ। ਲੋਇਣ ਲੋਈ ਡਿੱਠ ਪਿਆਸ ਨਾ ਬੁੱਝੇ ਮੂੰਹ ਕਣੀ, ਨਾਨਕ ਛੇ ਅੱਖੜੀਆਂ ਪਿਆ ਨੇ ਜਿਹਨਾਂ ਦਸੰਦੋਂ ਮਾਂ ਭਰੀ। ਜਿਹਨਾਂ ਨੇ ਆਪਣਾ ਪਤੀ ਪਰਮਾਤਮਾ ਦੇਖਣਾ ਹੈ ਉਹ ਅੱਖਾਂ ਹੋਰ ਨੇ। ਉਹ ਅੱਖ ਹੈ ਮੁਰਸ਼ਦ ਦਾ ਬਿਆਨ, ਜਿਹਨੇ ਪਾਲਿਆ ਉਹਨੇ ਦੇਖ ਲਿਆ, ਉਹਨੂੰ ਦੇਖ ਲਿਆ ਵੀ ਮੁਰਸ਼ਦ ਤੋਂ ਕਹਾਂ ਹੋਰ ਰੱਬ ਕਿਹੜਾ ਹੈ। ਅੱਜ ਤਾਂ ਅਸੀਂ ਵਿਸ਼ਵਾਸ ਨਾਲ ਕਹਿਣਾ ਹੈ, ਜਦ ਤੇਰੇ ਵਿੱਚ ਕਮਾਈ ਵੱਧ ਜਾਏਗੀ, ਵਿਸ਼ਵਾਸ ਮੁਕੰਮਲ ਹੋ ਜਾਏਗਾ, ਫਿਰ ਤੂੰ ਤਾਂ ਇੱਕ ਹੋ ਜਾਏਗੀ, ਨਾ ਕੋਈ ਕਹਿਣ ਵਾਲਾ ਨਾ ਕੋਈ ਸੁਣਨ ਵਾਲਾ। ਉੱਥੇ ਇਹ ਉਸ ਪਦਵੀ ਦਾ ਮਾਲਕ ਤਰੋਂ ਹੋਇਆ, ਅਤਾਨ ਪਦ ਦਾ ਰਾਜਾ ਸੀ। ਉਹ ਬੀਬੀ ਮਗਰ ਪਈ ਰਹੀ ਵੀ ਆਪਣਾ ਰਾਜ ਸੁਣਨਾ ਗਰੀਬ ਨੂੰ ਆਜ, ਜੇ ਮੈਨੂੰ ਨਹੀਂ ਕਰਤਾਰ ਨੇ ਬੱਚਾ ਦਿੱਤਾ, ਮੇਰੀ ਕੁੱਖ ਨਹੀਂ ਹਰੀ ਹੋਈ, ਤੁਸੀਂ ਸ਼ਾਦੀ ਹੋਰ ਕਰਾ ਲਓ, ਉਹਦੇ ਵਿੱਚ ਤੁਹਾਡਾ ਅੱਧ ਹੋਊਗਾ। ਬੱਚੇ 'ਚ ਅੱਧ ਪਿਓ ਦਾ ਹੁੰਦਾ, ਬਲਕੇ ਤਾਂ ਨੌ ਸ਼ਿਮਾਂ ਦੇ ਹੁੰਦੇ ਨੇ ਸ਼ਾਸਤਰਾਂ ਦੇ ਕਹਿਣ ਨਾਲ, ਤਾਂ ਦਸਵੇਂ ਸ਼ਮਨੁੱਖ ਦਾ ਹੁੰਦਾ। ਇਹ ਕਹਾਣੀ ਰਮਾਇਣ 'ਚੋਂ ਦੇਖੀ ਹੈ ਮੈਂ। ਰਮਾਇਣ ਵਿੱਚ ਜਦੋਂ ਇਹਨੂੰ ਰਾਮ ਚੰਦਰ ਜੀ ਨੂੰ ਬਨਵਾਸ ਦਿੱਤਾ, ਉਹ ਮਾਈ ਦੇ ਕਹਿ ਦਿੱਤਾ ਜੀ, ਦਿੱਤਾ ਰਾਜੇ ਨੇ, ਬਾਖਤਾਰ ਤਾਂ ਰਾਜਾ ਹੀ ਸੀ ਨਾ ਸਾਰੀ ਪਬਲਿਕ ਦਾ। ਜਦੋਂ ਛੋਟੀ ਰਾਣੀ, ਤਿੰਨ ਰਾਣੀਆਂ ਸੀ ਉਹਦੇ ਜਿਹੜੀਆਂ ਗ੍ਰੰਥਾਂ ਨੇ ਦੱਸਿਆ, ਦਸ ਰਾਤੇ ਛੋਟੀ ਬੜੀ ਕਈ ਸੀ ਕੁਸਲਿਆ, ਜਿਹਨਾਂ ਦੇ ਰਾਮ ਜੀ ਦੇ ਸੁਮਿਤਰਾ, ਜਿਹਨਾਂ ਦੇ ਲਛਮਣ ਜੀ ਤੇ ਕੁਕਈ, ਤੀਜੀ ਸੀ ਜਿਹਨਾਂ ਦੇ ਚਰਥ ਪਰਤ ਦੋ ਥੇ। ਉਹਦੇ ਵਿੱਚ ਇੰਨੀ ਬਰਕਤ ਸੀ, ਜਦ ਉਹਨੂੰ ਸ਼ਾਦੀ ਕਰਾ ਕੇ ਲਿਆਏ ਤਾਂ ਰਥ ਦੀ ਤੁਰ ਟੁੱਟ ਗਈ। ਉਹਨੂੰ ਆਪਣੀ ਬੋਲੀ ਵਿੱਚ ਸਿਆਣੇ ਸ਼ਾਰਟਕੱਟ ਹੋ ਗਈ, ਟੁੱਟਣੇ ਵੀ ਸ਼ਾਰਟਕੱਟ ਹੋ ਗਈ, ਤੁਰ ਸ਼ਾਰਟ ਹੋ ਗਈ। ਉਹ ਆਮ ਸਤਰਕਾ ਕਰਕੇ ਛੋਟੀ ਬੋਲੀ ਗੁਰਦੇਵ ਜੀ, ਪਤੀ ਜੀ ਤੁਸੀਂ ਮੇਰੇ ਪਤੀ ਹੋ, ਤੁਸੀਂ ਰਤਵਾਹੀ ਨੂੰ ਕਹੋ ਰਥ ਹੱਕੇ, ਜੇ ਮੇਰਾ ਪਤੀ ਵਰਤਾ ਧਰਮ ਹੈ ਤਾਂ ਟੁੱਟੀ ਹੋਈ ਧੁਰੀ ਆਪਾਂ ਨੂੰ ਪਿੰਡ ਲੈ ਜੂ। ਇਹ ਧਰਮ ਵਿੱਚ ਵਾਧਾ ਕੀ ਹੋਇਆ ਜੇ ਅਧੂਰਿਆਂ ਕੰਮਾਂ ਨੂੰ ਪੂਰਾ ਨਾ ਕੀਤਾ। ਪਤੀਵਰਤਾ ਧਰਮ ਹੋਵੇ ਉਹਨਾਂ ਦੇ ਵਿੱਚ ਤਾਕਤਾਂ ਹੁਣ ਵੀ ਹੈਗੀਆਂ, ਮਸਤਰਕਾ ਤੌਰ 'ਤੇ ਨਹੀਂ ਹੁੰਦੀਆਂ। ਇਹ ਜਿਹੜੇ ਚੋਟੀ ਦੇ ਬੰਦੇ ਹੁੰਦੇ ਨੇ ਉਹ ਗਿਣਵੇਂ ਹੀ ਹੁੰਦੇ ਨੇ ਉਂਗਲੀਆਂ 'ਤੇ। ਜਿਹੜਾ ਰਾਜਾ ਹੈ ਪਬਲਿਕ ਕਿੰਨੀ ਫਿਰਦੀ ਹੈ, ਜਿਹਨੇ ਟੁੱਕਣੀ ਮਿਲਦਾ ਉਹ ਤਾਂ ਸਾਰੀ ਦੁਨੀਆਂ 'ਤੇ ਭਾਲ ਲਓ, ਰੋਟੀ ਤਰਸਦੇ ਫਿਰਦੇ ਨੇ। ਆਪਾਂ ਇੱਥੇ ਰੋਟੀ ਨੂੰ ਹੀ ਭੱਜੇ ਆਏ ਹਾਂ, ਪਿੰਡ ਮਹਿੰਗੀ ਪੈਂਦੀ ਹੈ, ਇੱਥੇ ਚੰਗੀ ਮਿਲਦੀ ਹੈ। ਚਾਰ ਦਮੜੇ ਮਿਲ ਜਾਂਦੇ ਨੇ, ਦਮੜਿਆਂ ਦਾ ਸਾਰਿਆਂ ਨੂੰ ਪਤਾ ਵੀ ਨਾਲ ਜਾਣ ਵਾਲੇ ਤਾਂ ਹਨ ਹੀ, ਨਾਲ ਜਾਣਾ ਤਾਂ ਪਰਮਾਤਮਾ ਦਾ ਨਾਮ ਜਾਵੇਗਾ। ਉਹਦੀ ਸਹਾਇਤਾ ਹੁਣ ਤੱਕ ਨਾਲ ਜਾਂਦਾ ਹੈ ਕਿ ਉਹਨਾਂ ਦੇ ਨਾਮ ਨੂੰ ਦੁਨੀਆ ਲੈ ਕੇ ਸੁੱਖ ਪਾਉਂਦੀ ਹੈ, ਉਹਨਾਂ ਦਾ ਨਾਮ ਲੈਣ 'ਤੇ ਵਿਹਾਰ ਸਿੱਧ ਹੋ ਜਾਂਦੇ ਨੇ। ਇਹੋ ਜਿਹੇ ਗੁਣ ਉਹਨਾਂ 'ਚ ਬੰਦਗੀ ਕਰਨ ਵਾਲਿਆਂ ਵਿੱਚ ਹੁੰਦੇ ਸੀ। ਇਹਨਾਂ ਨੇ ਮਾਤਾ ਜੀ ਦਾ ਜ਼ਿਆਦਾ ਹਰ ਰੋਜ਼ ਉਹਨਾਂ ਨੇ ਬੇਨਤੀ ਕਰਨੀ, ਗਰੀਬ ਨਵਾਜ ਵਿਆਹ ਕਰਾ ਲਓ। ਉਹ ਰਾਜਾ ਬੜਾ ਪ੍ਰਵੀਨ ਸੀ, ਉਮਰ ਸਿਆਣੀ ਹੋਈ ਸੀ, ਰਾਜ ਕਰਨ ਵਾਲਾ ਰਾਜਾ ਸੀ। ਸਾਦਾ ਦਿਮਾਗ ਤਾਂ ਸਾਡੇ ਵਰਗਾ ਹੈ ਨਹੀਂ ਜਿਹੜਾ ਵੀ ਟੁੱਕ ਨੂੰ ਭੱਜੇ ਫਿਰਦੇ ਹਾਂ, ਉਹ ਸਾਰੀ ਦੁਨੀਆਂ ਦਾ ਰਾਜਾ ਸੀ। ਉਹਨੇ ਕਿਹਾ ਵੀ ਰਾਜ ਪ੍ਰਬੰਧ ਦੇ ਵਿੱਚ ਮਿਸ਼ਨ ਨਹੀਂ, ਦੂਜੀ ਸ਼ਾਦੀ ਕਿਸੇ ਬਨਵਾਸ ਆਦਮੀ ਨੂੰ ਕਰ ਦਿੰਦੇ ਸੀ ਰਾਜ ਪ੍ਰਬੰਧ ਦੇ ਵਿੱਚ, ਜਿਹੜਾ ਪੁਲਿਸ ਤੋਂ ਬਿਨਾਂ ਬਸ ਆਵੇ ਰਾਜ ਦੇ ਇਰਤਾ ਕਰਨ 'ਤੇ, ਰਾਜ ਵਿੱਚੋਂ ਬੱਤਰ ਪਾਉਣ 'ਤੇ ਨਾ ਹਟੇ ਤਾਂ ਉਹਦੀ ਦੂਜੀ ਸ਼ਾਦੀ ਕਰ ਦਿੰਦੇ ਤੇ। ਸਾਰਿਆਂ ਨਾਲੋਂ ਬੜੀ ਸਜ਼ਾ ਮੰਨੀ ਸੀ ਵੀ ਦੋ ਸ਼ਾਦੀਆਂ ਦੀ। ਪੰਜਾਬ ਦੀ ਬੋਲੀ ਵਿੱਚ ਸਿਆਣਿਆਂ ਕੋਲੋਂ ਮੈਂ ਸੁਣਿਆ ਵੀ ਬਹੁਤ ਚਾਹਲ ਆਦਮੀ ਸੀ, ਸ਼ਾਦੀਆਂ ਦੋ ਕਰਤੀਆਂ, ਇੱਕ ਚੁਬਾਰਾ ਪਾ ਕੇ ਇੱਕ ਚੁਬਾਰੇ 'ਚ ਕਰਤੀ, ਇੱਕ ਹੇਠਾਂ ਕਰਤੀ। ਉਹ ਇੱਕ ਸਮੇਂ ਦਿਨ ਦੇ 'ਤੇ ਵੀ 15 ਦਿਨ ਉਹਦੇ ਕੋਲ ਰਿਹਾ ਕਰੂ, 15 ਦਿਨ ਉਹਦੇ ਕੋਲ ਰਿਹਾ ਕਰੂ, ਚਾਹੇ ਮਹੀਨੇ 'ਤੇ। ਇਹ ਤਾਂ ਇਹੋ ਜਿਹੇ ਚਿੱਕਣ ਗ੍ਰੰਥਾਂ 'ਚ ਲਿਖੇ ਨੇ, ਆਪਾਂ ਦੇਖ ਲਏ ਜਾਂ ਸੁਣ ਲਿਆ ਕਿਸੇ ਤੋਂ, ਸੁਣਿਆ ਇਹ ਸਾਡੇ ਦੇਖਣ 'ਚ ਵੀ ਹੈ। ਕਾਜੀ ਨੇ ਦੋ ਸ਼ਾਦੀਆਂ ਕਰਾ ਲਈਆਂ ਤੀਆਂ, ਉਹਨਾਂ ਦਾ ਸਾਡੇ ਪਿੰਡ ਕਾਜੀ ਸੀ ਮੁਸਲਮਾਨ ਵੀਰ, ਚੰਗਾ ਭਲਾ ਮਾਨਸ ਸੀ, ਤਾਂ ਉਹ ਬੀਬੀ ਵੀ ਰੂਪਵਾਨ ਸੀ। ਉਹ ਪਤੀ ਉਹਦਾ ਮਰ ਗਿਆ, ਜਲਾਹਾ ਹੀ ਕਾਜੀ ਸੀ, ਜਲਾਹੀ ਉਹ ਥੇ। ਉਹ ਮਰਨ 'ਤੇ ਉਹਨਾਂ ਨੇ ਪਤੀ ਇਹਨੂੰ ਕਾਜੀ ਨੂੰ ਕਰ ਲਿਆ। ਕਾਜੀ ਚਾਰ ਆਦਮੀਆਂ 'ਚ ਜਿਕਣ ਸਾਡੇ ਮਹੰਤ ਹੈ ਕੋਈ ਮਹਾਤਮਾ ਮੰਨਿਆ ਹੋਇਆ ਗ੍ਰੰਥੀ, ਇਹ ਉਹਨਾਂ ਨੇ ਮੰਨਿਆ ਹੋਇਆ ਇਹ। ਕਮਾਣ ਚੋਂ ਨਿਕਲਿਆ ਕਾਜੀ ਸ਼ਬਦ ਹੈ, ਜਿਕਣ ਕਮਾਣ ਸਰਕਾਰ ਦੇ ਕਮਾਣ ਕਰਨ ਵਾਲਾ ਦੇਣੇ ਹੁੰਦਾ, ਕਮਾਂਡਰ ਉਹਦਾ ਨਾਂ ਹੈ, ਜਿਹੜਾ ਦਸਾਂ ਆਦਮੀਆਂ ਨੂੰ ਸਿੱਖਿਆ ਦੇਵੇ ਨੌਕਰੀ ਦੀ, ਲਾਇਕੀ ਦੀ। ਪਹਿਲਾ ਸ਼ਬਦ ਨਾਲ ਤਾਂ ਉਹਨੂੰ ਹੌਲਦਾਰ ਕਹਿੰਦੇ ਹਾਂ ਜੀ, ਉੱਚਾ ਚਲਿਆ ਜਾਏ ਫਿਰ ਕਮਾਂਡਰ ਹੋ ਜਾਂਦਾ ਹੈ, ਸਿਕਸ਼ਨ ਕਮਾਂਡਰ, ਸਾਰੀ ਸਿਕਸ਼ਨ ਦਾ ਕਮਾਂਡ ਕਰਨ ਵਾਲਾ ਹੈ ਉਹ। ਉਹਦੇ ਚੋਂ ਨਿਕਲਿਆ ਕਾਜੀ ਸ਼ਬਦ ਹੈ, ਕਾਜੀ ਸਾਰਿਆਂ ਨੂੰ ਰੱਬ ਦੇ ਪਾਸੇ ਨਮਾਜ਼ ਪੜ੍ਹਨ ਨੂੰ ਕਰਨ ਵਾਲਾ ਜਥੇਦਾਰ ਹੈ, ਉਹਦਾ ਤਾਂ ਕਾਜੀ ਤਰਿਆ ਹੈ। ਮੁੱਲਾ ਸੀਗਾ ਜੀ ਦੇ ਸਾਰੇ ਹਾਬਰ ਸੀ ਜੀ ਦੇ ਕੁਰਾਨ ਸਾਹਿਬ ਹਿਬਜ ਹੋਵੇ, ਕੰਠ ਹੋਵੇ, ਅੱਖਾਂ ਤੋਂ ਭਾਵੇਂ ਹੀਣ ਹੋਵੇ ਕੰਠ ਹੋਵੇ, ਇਹੋ ਜਿਹੇ ਸ਼ਬਦ ਉਹਨਾਂ ਦੇ ਗੁਣਾਂ ਚੋਂ ਨਿਕਲੇ ਹੋਏ ਤੇ ਜਿਹੜੇ ਜਿਹੜੇ ਗੁਣ ਸੀ। ਰਾਜੇ ਨੇ ਦੱਸਿਆ ਸਾਰੇ ਉਹਨੂੰ ਬਜਾਰਤਾਂ ਦਿੱਤੀਆਂ ਵੀ ਤੁਸੀਂ ਹਠ ਨਾ ਕਰੋ, ਬੀਬੀਆਂ ਦਾ ਸੁਭਾਅ ਸ਼ਾਸਤਰਾਂ ਵਿੱਚ ਹੱਠ ਦਾ ਮੰਨਿਆ ਗਿਆ, ਗ੍ਰੰਥਾਂ ਵਿੱਚ ਪੜ੍ਹਨ ਵਾਲੇ ਕਰਦੇ ਨੇ, ਆਪਾਂ ਤਾਂ ਸੁਣਿਆ ਹੀ ਹੈ, ਆਪਾਂ ਨੂੰ ਨਾ ਇਹ ਤਾਲਕ ਪਿਆ ਨਾ ਆਪਾਂ ਉਹ ਲੈਵਲ 'ਚ ਗਏ ਹਾਂ। ਕਬੀਲਦਾਰ ਤਾਂ ਹੈਗੇ ਪਰ ਬਹੁਤ ਸੋਹਣੀ ਲਿਖਾਈ ਹੈ ਕਰਤਾਰ ਨੇ, ਚਿਕਨ ਗੰਜ ਜਿੱਥੇ ਮਰਦਿਆਂ ਦਾ ਤਵਾਕ ਹੈ ਉਹਨੂੰ ਦੁਨੀਆਂ ਦਾ ਕੋਈ ਵੀ ਦੁੱਖ ਨਹੀਂ, ਸਾਰੇ ਦੁੱਖੀ ਸੁੱਖ ਬਣ ਜਾਂਦੇ ਨੇ ਉਹਦੇ ਜਿੱਥੇ ਥਵਾਕ ਹੈ ਮਰਜਣਾ ਨੇ ਦਾ। ਅਤੇ ਆਪਾਂ ਨੂੰ ਤਾਂ ਕਰਤਾਰ ਨੇ ਉਹ ਲਿਖਾ ਦਿੱਤੀ, ਬੱਚਿਆਂ ਦੀ ਵੀ ਲੰਘ ਜਾਂਦੀ ਹੈ, ਮੈਂ ਕਹਿੰਦਾ ਵਿਸਾਰੀਆਂ ਦੀ ਵੀ ਲੰਘ ਜਾਂਦੀ ਜਿਹੜੇ ਆਪਣੇ ਕੋਲ ਆਉਂਦੇ ਨੇ, ਪਰ ਇਹੋ ਜਿਹਾ ਸੁੱਖ ਵਿਹਾਰੀ ਸੁੱਖ ਹੈ ਜਿਹੜਾ ਸ਼ਹਿਰਾਂ 'ਚੋਂ ਚੋਟੀ ਦਾ ਸੁੱਖ ਹੈ ਜਿਹਨਾਂ ਨੂੰ ਮਰਜਣਾ ਨੇ ਦਾ ਘੱਟ। ਉੱਥੇ ਕੰਗਾਲਪਣਾ ਵੀ ਅਮੀਰਾਂ ਨਾਲ ਸੋਹਣੇ ਦਿਨ ਘਟਾਉਂਦਾ ਹੈ, ਭਾਵੇਂ ਮੋਠੇ ਛੋਲਿਆਂ ਦੀ ਮੁੱਠੀ ਮਿਲਦੀ ਹੈ ਸ਼ਾਮ ਨੂੰ ਭੁੱਖ ਦੂਰ ਕਰਨ ਨੂੰ, ਪਰ ਉਹ ਸਰਾਣੇ ਬਾਂਹ ਦੇ ਕੇ ਪੈਂਦੇ ਨੇ, ਕਿਸੇ ਦਾ ਦੁੱਖ ਨਹੀਂ, ਕੋਈ ਕਿਸੇ ਦੀ ਸੁਣਦੇ ਨਹੀਂ, ਕਿਸੇ ਦੀ ਪਾਠਕ ਵਾਲੀ ਗੱਲ ਨਹੀਂ ਮੰਨਦੇ, ਸਾਰਿਆਂ ਨੂੰ ਟੁੱਟ ਕੇ ਪਤੀ ਨਾਲ ਬਣਾ ਲਈ, ਇਹਨਾਂ ਹੀ ਰਿਸ਼ਤਿਆਂ ਦਾ ਬਸ਼ੱਕ ਨਾ ਆਵੇ, ਮੈਂ ਆਪਣੇ ਪਤੀ ਦੇ ਉੱਤੇ ਕਿੰਤੂ ਨਹੀਂ ਦੇਖਣਾ। ਸਾਰਿਆਂ ਨੂੰ ਇਹ ਸੁੱਖ ਦੀ ਗੱਲ ਹੈ, ਜੇ ਘਰ ਵਿੱਚ ਥਵਾਕ ਹੈ ਉਹਦੇ ਸਾਰੇ ਸੁੱਖ ਉਹਦੀ ਆਗਿਆ 'ਚ ਨੇ, ਪਰ ਰਹਿਣ ਵਾਲੀ ਇਹ ਦੁਨੀਆਂ ਦੀ ਚੀਜ਼ ਨਹੀਂ ਕੋਈ, ਚਲੇ ਉਹ ਵੀ ਗਏ ਸਮੇਂ ਨਾਲ, ਪਰ ਜਿਹੜੇ ਦਿਨ ਕੱਟ ਕੇ ਗਏ ਉਹ ਜੀਵਨ ਪਦਵੀ ਦੇ ਕੱਟ ਕੇ ਗਏ, ਦੋਜਕ ਨਹੀਂ ਦੇਖਿਆ ਉਹਨਾਂ ਨੇ, ਜਿੱਥੇ ਗੈਰ ਥਵਾਕੀ ਹੈ ਸਾਰੇ ਦੋਜਕ ਉੱਥੇ ਨਿਵਾਸ ਕਰਦੇ, ਕਦੇ ਮਨ ਨੇ ਖੁਸ਼ ਹੋਣਾ ਹੀ ਨਹੀਂ, ਦੂਜੇ ਦਾ ਬੁਰਾ ਹੀ ਚਿਟਮੀ ਜਾਣਾ, ਉਹਨੂੰ ਐਂ ਦਵਾ ਲਾ, ਉਹਨੂੰ ਐਂ ਦਵਾ ਲਾ। ਇੱਥੋਂ ਹਰ ਰੋਜ਼ ਇਸ ਗੱਲ ਦੀ ਹਦਾਇਤ ਗੁਰੂ ਵੱਲੋਂ ਆਉਂਦੀ ਹੈ, ਬੋਲਣ ਵਾਲਾ ਕਰਦਾ ਹੈ ਕਿ ਭਾਈ ਥਵਾਕ ਨਾਲ ਦੀ ਦੁਨੀਆਂ 'ਤੇ ਹੋਰ ਕੋਈ ਤਾਕਤ ਨਹੀਂ ਜਿਹੜੀ ਤੈਨੂੰ ਸੁੱਖ ਦੇਵੇ, ਜਹਾਂ ਸੁਮਤੀ ਤਾਂ ਸੰਪਤ ਨਾ ਨਾ, ਜਿਹੜੇ ਵਿਹਾਰ ਪਦਾਰਥ ਨਾਲ ਬਣਨੇ ਨੇ ਫਿਰ ਅਸੀਂ ਥਵਾਕ ਕੀ ਕਰਾਂਗੇ, 40 ਆਦਮੀ ਇਕੱਠੇ ਹੋਏ ਬੈਠੇ ਹਾਂ, ਜੇ ਸਾਡੇ ਕੋਲ ਮੁੱਠੀ ਆਟੇ ਦੀ ਨਾ ਹੋਵੇ ਤਾਂ ਰੋਟੀ ਕਿੱਥੋਂ ਖਾਵਾਂਗੇ। ਇਹ ਕਹਾਵਤਾਂ ਨੇ ਸਵਾਲ ਪਾਏ ਹੋਏ ਨੇ ਸ਼ੰਕਾਬਾਜ਼ੀ ਦੇ, ਉਹ ਕਹਿੰਦੇ ਜਿੱਥੇ ਇੰਨਾ ਇਕੱਠ ਹੈ ਉੱਥੇ ਇਹੋ ਜਿਹਾ ਪਦਾਰਥ ਅਵਸ਼ਯ ਹੀ ਆ ਜਾਂਦਾ ਹੈ, ਅਥਵਾਕ ਵਾਲਿਆਂ ਨੂੰ ਕੰਮ ਸਾਰੇ ਮਿਲਦਾ, ਜਿੱਥੇ ਅਥਵਾਕ ਨਾਲ ਕੰਮ ਕਰਨ ਕੋਈ ਕੰਮ ਸ਼ੁੱਧ ਹੋ ਜਾਏਗਾ, ਇਥਵਾਕ ਸਾਰੇ ਵਿਗੜੇ ਕੰਮਾਂ ਨੂੰ ਬਣਾਉਂਦਾ ਹੈ। ਜਹਿ ਸੰਪਤ ਦਹਿ ਸਮਤੀ ਤਾਂ ਸੰਪਤ ਨਾ ਨਾ, ਉਹਨਾਂ 'ਤੇ ਸਾਂਭੀ ਨਹੀਂ ਜਾਣੀ, ਉੱਥੇ ਇੰਨੀ ਪਦਾਰਥ ਹੈ, ਜਿੱਥੇ ਸੰਮਤੀ ਹੈ ਉਹ ਪਦਾਰਥ ਸਾਂਭਿਆ ਨਹੀਂ ਜਾਂਦਾ ਉਹਨਾਂ 'ਤੇ। ਜਹਿ ਸਮਤੀ ਦਾ ਸੰਪਤ ਨਾ ਨਾ, ਜਹਿ ਕਮਤੀ ਤਾਂ ਬਿਪਤ ਪ੍ਰਧਾਨਾ, ਉਹਨਾਂ ਦੇ ਹਿਰਦੇ 'ਤੇ ਬਿਪਤਾ ਦੀ ਵੀ ਪ੍ਰਧਾਨਗੀ ਹੈ, ਜਿੱਥੇ ਇੱਕ ਦੂਜੇ ਦੀ ਮੰਨਣੀ ਨਹੀਂ, ਨਾ ਪਿਤਾ ਪੁੱਤਰ ਨੇ ਸੁਲਾਹ ਕਰਨੀ ਹੈ ਅਤੇ ਨਾ ਮਰ ਜਨਾਨੇ ਨੇ ਕਰਨੀ ਹੈ, ਅਤੇ ਜਿੰਨੇ ਦੋਜਕ ਨੇ ਉਸੇ ਘਰ 'ਚ ਨੇ, ਕਦੇ ਮਨ ਨੇ ਖੁਸ਼ ਹੋਣਾ ਹੀ ਨਹੀਂ। ਹੈ ਮੁਸਾਫਰ ਕਹਿਣਾ ਜਾਣਦੇ ਹਾਂ ਸਾਰੇ, ਵੀ ਉਹਨੂੰ ਕਿਉਂ ਨਹੀਂ ਪਿਛ ਉਹਨਾਂ ਦੇ ਦੋ ਦਿਨ ਰਹਿਣੇ, ਪਤਾ ਨਹੀਂ ਦੂਜਾ ਸਾਹ ਆਉਣਾ ਕਿ ਨਹੀਂ ਕਿਸੇ ਨੂੰ ਵੀ ਆਪਣੇ ਸਾਹ ਦਾ, ਫਿਰ ਇਹਦੀ ਖਾਤਰ ਕਿਉਂ ਦੋਜਕ ਦੂਸਰੇ ਦਾ ਬੁਰਾ ਚਿਤਨ ਦਿਓ। ਵਾਹਿਗੁਰੂ ਬਖਸ਼ਿਸ਼ ਕਰੇ ਉਹਨਾਂ ਨੂੰ ਕਿਸੇ ਸਤਪੁਰਸ਼ ਦਾ ਮੇਲਾ ਹੋ ਜਾਏ, ਉਹਦੇ 'ਤੇ ਉਹ ਵਿਸ਼ਵਾਸ ਕਰ ਲੈਣ ਬਚਨ 'ਤੇ, ਉੱਥੇ ਆਰਾਮ ਹੈਗਾ। ਰਾਜੇ ਨੇ ਬਹੁਤ ਸਮਝਾਇਆ ਵੀ ਦੋਸ਼ਾਂ ਦੀਆਂ ਬਹੁਤ ਗੁਨਾਹੀ ਆਦਮੀ ਨੂੰ ਅਸੀਂ ਲਾਇਕ ਬਣਾਉਣ ਵਾਸਤੇ ਕਰਦੇ ਹੁੰਦੇ ਤੇ, ਵੀ ਹੋਰ ਨਹੀਂ ਕਿਵੇਂ ਬਸ ਆਉਣਾ, ਇਹਦੀਆਂ ਸ਼ਾਦੀਆਂ ਦੋ ਕਰ ਦਿਓ, ਏਡੀ ਹੋਰ ਕੈਦ ਕੋਈ ਨਹੀਂ। ਰਿਵਾਜਨ ਤੌਰ 'ਤੇ ਹੈ ਬਲਾਸਕਾਰੀ ਗੱਲ ਹੀ, ਪੌੜੀ 'ਤੇ ਚੜਿਆ ਜਾਂਦਾ, ਹੇਠਲੀ ਨੇ ਹੇਠ ਪੈਰ ਫੜ ਲਏ, ਉੱਪਰਲੇ ਨੇ ਉੱਪਰ ਬਾਂਹ ਫੜ ਲਿਆ, ਮੌਸਮ ਸਰਦੀ ਦੀ ਉੱਥੇ ਹੀ ਸੁੱਕ ਕੇ ਭਰਾ ਨਿਕਲ ਗਏ। ਵੀ ਦੋ ਸ਼ਾਦੀਆਂ ਦਾ ਤਾਂ ਇੰਨਾ ਦੁੱਖ ਹੁੰਦਾ ਹੈ, ਉਹਨੇ ਹੇਠੋਂ ਪੈਰ ਨਾ ਛੱਡੇ, ਮੈਂ ਨਹੀਂ ਜਾਣ ਦੇਣਾ ਤਾਂ, ਉਹਨੇ ਉੱਥੋਂ ਹੱਥ ਨਾ ਛੱਡੇ, ਇਹੋ ਜਿਹਾ ਹੋਰ ਦੋ ਜੁਕ ਕੋਈ ਨਹੀਂ। ਇੱਥੇ ਅਪੀਲ ਕਿਹੜੀ ਜਦ ਮਰ ਜਾਂਦਾ ਨੇ ਤਾਂ ਹੈਗੇ ਹੋ। ਦੁੱਖ ਦੇ ਇਹੋ ਜਿਹੇ ਸੁਨੇਹੇ ਕਈ ਸ਼ਾਸਤਰਕਾਰ ਨੇ ਇਹਨਾਂ ਦੇ ਵੀ ਲਿਖੇ ਨੇ, ਮੈਂ ਪੜ੍ਹੇ ਨੇ, ਵੀ ਇੰਨੀਆਂ ਬੁਝਾਰਤਾਂ ਰਾਣੀ ਨੂੰ ਰਾਜੇ ਨੇ ਦਿੱਤੀਆਂ, ਬਣਾਈਆਂ ਹੋਈਆਂ ਤਾਂ ਕਵੀਆਂ ਦੀਆਂ ਨੇ, ਉਹ ਤਾਂ ਸਤਲੁਜ ਵਜੋਂ ਮਗਰੋਂ ਤਾਂ ਕਿੰਨੇ ਹੀ ਬਲੀ ਬਲੀ ਰਾਜੇ ਹੋ ਕੇ ਮਿੱਟੀ 'ਚ ਰਲ ਚੁੱਕੇ ਨੇ, ਕਿੰਨੀਆਂ ਕਹਾਣੀਆਂ ਬਣ ਕੇ, ਕਿਲੇ ਬਣ ਕੇ, ਗ੍ਰੰਥ ਬਣ ਕੇ, ਉਹ ਵੀ ਮਿੱਟੀ 'ਚ ਰਲ ਚੁੱਕੇ ਨੇ। ਇਹ ਤਾਂ ਟਵੇਂ ਟਾਈਮ ਦੇ ਕਵੀ ਦੀ ਬਣਾਈ ਹੋਈ ਹੈ ਜਿਹੜੀ ਮੈਂ ਪੜ੍ਹੀ ਹੈ, ਉਹ ਤਾਂ ਹੁਣ ਦੇ ਜ਼ਮਾਨੇ ਦੀਆਂ ਬਣੀਆਂ ਕਿਤਾਬਾਂ ਨੇ, ਪਿਛਲੀਆਂ ਤਾਂ ਕਾਨੂੰਨੀ ਅਸੂਲ ਦਿੰਦਾ ਵੀ ਸਾਰੇ ਜਿੰਨੇ ਵੇਦ ਸ਼ਾਸਤਰ ਵਾਲੇ ਨੇ ਇਹ ਹਜ਼ਾਰਾਂ ਵਰ੍ਹਿਆਂ ਦੇ ਬਿੱਥ ਨਾਲ ਬਣੇ ਨੇ। ਪਿਛਲੀ ਮਰਜ਼ਾਦਾ ਸਾਰੀ ਦੁਨੀਆਂ ਦੀ ਵਿਗੜ ਗਈ। ਆਉਣ ਵਾਲੇ ਗਿਆਨਵਾਨ ਨੇ ਕਿਹਾ ਵੀ ਤੁਸੀਂ ਪਿਛਲੀ ਪੜ੍ਹ ਛੱਡੋ, ਸਾਰੀ ਦੁਨੀਆਂ ਦੀ ਮਰਜ਼ਾਦਾ ਵਿਗੜ ਗਈ, ਤੁਸੀਂ ਮੇਰੀ ਬਾਣੀ ਕਹਿੰਦੀ ਤਵੱਜੋ ਦਿਓ। ਫਿਰ ਦੂਆ ਸ਼ਾਸਤਰ ਬਣ ਗਿਆ, ਫਿਰ ਤੀਆ ਬਣ ਗਿਆ, ਛੇ ਸ਼ਾਸਤਰ ਬਣ ਗਏ ਇਸ ਲੋਟ। ਛੇਵਾਂ ਉਹਨੇ ਵਿਧਾਂਤ ਬਣਾਇਆ ਵਿਆਸ ਦੇਵ ਨੇ, ਪੰਜ ਰਿਸ਼ੀਆਂ ਦੇ ਇਕੱਲੇ ਇਕੱਲੇ ਦੇ ਰਹਿਦੇ ਬਣਾਏ ਹੋਏ ਨੇ, ਉਹ ਬਾਂਦਰਾਂ ਵਾਂਗੂ ਲੜਦੇ ਨੇ ਆਪ ਸੁੱਚੀ। ਵੈਸੇ ਤਾਂ ਉਹਨਾਂ ਨੇ ਜੋ ਵੀ ਕਿਹਾ ਸੀ ਵੀ ਪਿਛਲੇ ਸ਼ਾਸਤਰ 'ਚ ਬਰਕਤ ਨਹੀਂ ਰਹੀ, ਦੁਨੀਆਂ ਦਾ ਰੁੱਖ ਹੋਰ ਹੋ ਗਿਆ, ਉਸ ਜ਼ਮਾਨੇ ਨਾਲ ਕੰਮ ਕਰਦੀ ਤੀ, ਹੁਣ ਦੇ ਜ਼ਮਾਨੇ 'ਚੋਂ ਕੰਮ ਨਹੀਂ ਕਰਦੀ ਕਿਤਾਬ। ਜਿਹੜੀ ਹਲਟ 'ਚ ਉਹ ਸੁਣਾਉਣ ਵੇਲੇ ਜ਼ਮਾਨੇ ਦੀ ਕਿਤਾਬ ਬਣਾਈ ਸੀ ਕਿਸੇ ਦੀ, ਉਹ ਹੁਣ ਕਿੱਥੇ ਕਿਸੇ ਦੇ ਪਸੰਦ ਹੈ? ਹੱਥ ਉੱਧੜ ਜਾਂਦੇ ਦੋ ਵਿਘਾ ਸੇਕਾ ਕਰਦਿਆਂ ਦੇ, ਹੁਣ ਇੰਨੀ ਸੈਂਸ ਉੱਚੀ ਚਲੀ ਗਈ ਹੈ ਕਿ ਜਿਹੜਾ ਨੈਣਾ ਜਿਹਾ ਬੱਚਾ ਬਟਨ 'ਤੇ ਹੱਥ ਧਰ ਜਾਣਦਾ ਹੈ, ਉਹ ਉੱਥੇ ਹੱਥ ਧਰ ਦੇਵੇ ਹਰੇ ਬਟਨ 'ਤੇ, 10 ਫੁੱਟ 'ਤੇ ਪਾਣੀ ਕੱਢ ਕੇ ਮਾਰਦਾ ਉਹ। ਕਹਿੰਦਾ ਆਦਮੀ ਸ਼ਾਮ ਨੂੰ ਸਾਰਾ ਰਕਬਾ ਕਰਦਾ ਸੀ ਜਿਹਾ ਉਹਦਾ, ਅਤੇ ਉਹ ਕਿਤਾਬਾਂ ਜਾਦੀਆਂ ਹੁਣ ਕਿੱਥੇ ਆਉਂਦੀਆਂ? ਕੋਹ ਵਾਲੇ ਦੇ ਹੱਥ ਦੌੜਨ ਵਾਲੀ ਵੀ ਬਾਬਾ ਮਸਾਂ ਰੱਬ ਨੇ ਸੁਣ ਲਈ ਸਾਡੀ, ਤਾਂ ਹੁਣ ਗੈਰ ਸਫਾਕੀ ਵਧੂ ਵੱਧ ਗਈ। ਇਹ ਰਾਜੇ ਨੇ ਮਸਾਲਾਂ ਬਹੁਤ ਦਿੱਤੀਆਂ, ਬਲੀ ਲੋਕ ਸੀ, ਇਹੋ ਜਿਹੇ ਪ੍ਰਮਾਣ ਦਿੱਤੇ ਵੀ ਰਾਣੀ ਤੂੰ ਆਪਣੀ ਬਹੁਤ ਸੋਹਣੀ ਜ਼ਿੰਦਗੀ ਲੰਘ ਗਈ, ਕਰਤਾਰ ਦੀ ਰਜਾ ਹੈ, ਜੇ ਉਹਨੇ ਨਹੀਂ ਲਾ ਦਿੱਤੀ ਤਾਂ ਉਹਦੀ ਮਰਜ਼ੀ, ਉਹਦੇ ਮੂਹਰੇ ਆਪਣੀ ਕੋਈ ਅਪੀਲ ਨਹੀਂ। ਸਖਤਾ ਜਿਕਣ ਕਰਦਾ ਹੈ, ਅਸੀਂ ਲਾ ਦਈਏ ਉਹਦੇ, ਸਾਡਾ ਫਿਕਰ ਉਹਨੂੰ ਹੀ ਹੈ, ਉਹਨੂੰ ਇਵੇਂ ਹੀ ਸੋਹਣਾ ਲੱਗਦਾ ਤਾਂ ਚੰਗਾ। ਹੱਠ ਕੀਤਾ ਬੀਬੀ ਨੇ ਬਹੁਤ, ਕਿਹਾ ਉਹਨੇ ਵੀ ਇਹ ਸੌਕਣ ਦਾ ਸਾਕ ਜਿਹਾ ਜਿਹਾ ਕਿਸੇ ਆਦਮੀ ਦੇ ਕਣ ਪੈ ਜਾਏ, ਇਹ ਸਾਡੇ ਬਿਹਾਰੀਆਂ ਆਦਮੀ ਨੂੰ ਪਤਾ ਵੀ ਹਾੜੀ ਵੱਢਦੇ ਜੇ ਕਸੀਰ ਪੈ ਜਾਏ ਉਹ ਡਾਕਟਰਾਂ 'ਤੇ ਵੀ ਨਹੀਂ ਨਿਕਲਦਾ। ਕੋਈ ਸਾਡੇ ਇਲਾਕੇ ਵਿੱਚ ਇੱਕ ਬੀਬੀ ਹੁੰਦੀ ਸੀ, ਉਹ ਮਰਮਲ ਦੇ ਕੱਪੜੇ ਨਾਲ ਕੱਢਦੀ ਹੁੰਦੀ ਸੀ, ਉਹਨੂੰ ਡਾਕਟਰਾਂ ਤੋਂ ਰਿਹਾ ਕਸੀਰ ਉਹਨਾਂ ਨੇ ਕੱਢਿਆ ਅੱਖ 'ਚੋਂ, ਕਸੀਰ ਦਾ ਸਵਾ ਇਹ ਨਾਲੇ ਕੱਟੀ ਜਾਂਦਾ ਨਾਲੇ ਗਾਹਾਂ ਹੋਈ ਜਾਂਦਾ, ਪਿਛਾ ਨਹੀਂ ਮੁੜਦਾ ਜੇ ਕਸੀਰ ਦਾ ਪੈ ਜਾਏ। ਦੂਜਾ ਕੋਈ ਕਿਸੇ ਜਿਣਸ ਦਾ ਫਲੇ ਪੈ ਜਾਏ, ਬੇਲ ਹੁੰਦੀ ਆ ਬਹੁਤ ਲੱਗੀ, ਉਹਦਾ ਛੋਟਾ ਜਿਹਾ ਫਲ ਹੁੰਦਾ ਦਾਣਾ ਕੋਲ ਜਿਹਾ, ਉਹੀ ਪੈ ਜਾਏ ਉਹੀ ਨਹੀਂ ਸਾਰੀ ਰਾਤ ਟਿਕਣ ਦਿੰਦਾ, ਇੱਕ ਕਣ ਪਿਆ ਨਹੀਂ ਟਿਕਣ ਦਿੰਦਾ। ਸੌਕਣ ਦਾ ਸਾਕ ਹੈ ਵੀ ਜਿਹੜਾ 100 ਕਣ ਹੋਵੇ, ਇੰਨਾ ਦੁੱਖ ਹੈ ਸੌਕਣ ਦੇ ਸਾਕ ਦਾ ਹੈ। ਰਾਜੇ ਨੇ ਉਤਾਨ ਪਤ ਨੇ ਆਪਣੀ ਇਸਤਰੀ ਨੂੰ ਕਿਹਾ ਹੈ ਸਾਰੀਆਂ ਦੁਨੀਆਂ ਵਾਸਤੇ ਤਾਂ ਰਾਜਾ ਤੀ ਹੋ, ਅਤੇ ਦੂਜੀ ਸ਼ਾਦੀ ਨਾ ਕਰਾ। ਉਹਨੂੰ ਵਰਜਣ ਦੇ ਵਿੱਚ ਕਿਹਾ ਵੀ ਤੈਨੂੰ ਬਹੁਤ ਦੁਖੀ ਕਰੂਗੀ, ਜਿੰਨੇ ਰਾਜ ਮਹਿਲ ਦੇ ਕੂਣੇ ਨੇ ਚੌਹਾਂ ਕੂਣਿਆਂ ਦੇ ਉੱਤੇ ਉਹ ਦਹੀਂ ਦੇ ਕੌਲ ਭਰਾ ਕੇ ਤਰਿਆ ਕਰੂ, ਤੈਨੂੰ ਛਿਟੀ ਦੇ ਕੇ ਇਹਨਾਂ ਦੀ ਰਾਖੀ ਬਿਠਾਲਿਆ ਕਰੂ, ਜੇ ਉਹਦੇ ਵਿੱਚ ਉਹ ਕਾਂ ਮੈਂ ਪਹਿਲਾਂ ਚੁੱਕਿਆ ਵੀ ਕਾਂ ਸਾਰੇ ਜਾਨਵਰਾਂ 'ਚੋਂ ਚਲਾਕ ਜਾਨਵਰ ਹੈ, ਵੀ ਜੇ ਉਹਦੇ 'ਚੋਂ ਕਾਂ ਚੁੰਝ ਭਰ ਕੇ ਲੈ ਗਿਆ ਤਾਂ ਉਹਨਾਂ ਤੇਰਾ ਖੂਨ ਪਵਾਇਆ ਕਰੂ ਉਹਦੇ 'ਚ। ਮੈਂ ਜਦ ਉਹਦੇ ਔਲਾਦ ਹੋ ਜਾਣੀ ਹੈ, ਨਵੀਂ ਔਰਤ ਹੈ, ਮੈਂ ਹੁਣ ਤੈਨੂੰ ਸਿੱਖਿਆ ਦਿੰਦਾ, ਹੁਣ ਆਪਣੀ ਬੜੀ ਸੰਮਤੀ ਨਾਲ ਲੱਭਦੀ ਹੈ, ਫਿਰ ਮੈਂ ਵੀ ਉਹਦੇ ਵਾਲੀ ਹੋ ਜਾਣਾ, ਮੈਂ ਵੀ ਨਹੀਂ ਸੁਣਨੀ ਤੇਰੀ। ਉਹ ਕਹਿੰਦੇ ਜੀ ਨਾ ਸੁਣਿਓ, ਆਪਣਾ ਬੰਸ ਤਾਂ ਬਣ ਜੂ, ਤੁਹਾਡਾ ਉਹਦੇ 'ਚ ਅੱਧ ਹੋਊਗਾ, ਅੱਧ ਚੱਧ ਮੇਰਾ ਤੁਹਾਡੇ 'ਚ ਹੋਊ, ਮੈਂ ਦੁਨੀਆਂ ਦਾ ਨਿਪੱਤੀ ਤਾਂ ਨਹੀਂ ਕਹਾਂ। ਇਹ ਹੱਥ ਮੰਨਿਆ ਹੋਇਆ ਤਿੰਨਾਂ ਚੀਜ਼ਾਂ ਦਾ, ਬਾਲ ਗਾਓ, ਤਿਰਿਆ ਗਾਓ, ਰਾਜ ਗਾਓ, ਇਹ ਮੁੜਦੇ ਨਹੀਂ ਹੁੰਦੇ ਜਦੋਂ ਪੈ ਜਾਣ। ਨਿਆਣੇ ਨੂੰ ਮੋੜੋ ਤੁਸੀਂ ਵੀ ਰਸੋਈ 'ਚ ਨਾ ਜਾ, ਇਹਨੇ ਤੱਤੀ ਤਵੀ 'ਤੇ ਹੱਥ ਧਰ ਜਾਣਾ, ਨਾਲੇ ਮਾਂ ਦੁਖੀ ਨਾ ਮੁੰਡਾ ਦੁਖੀ, ਵੀ ਉੱਧਰ ਕੋਈ ਠੰਡੀ ਤੱਤੀ ਚੀਜ਼ ਹੱਥ ਪਾ ਦੇਣੇ ਨੇ, ਨਿਆਣੇ ਨੂੰ ਹਟਾਓ ਨੇ ਉੱਧਰ ਨੂੰ ਵੀ ਜਾਣਾ ਜਿੱਧਰ ਨੂੰ ਮੋੜੋ। ਬੇਸੁਰਤ ਹੋਈ ਤਾਂ ਕਿਤੇ ਲੰਘ ਗਿਆ, ਉਹਨੇ ਤਵੀ 'ਤੇ ਹੱਥ ਧਰਿਆ, ਪਰ ਹੱਥ ਜਲ ਗਿਆ, ਨਾਲੇ ਮਾਂ ਦੁਖੀ ਨਾ ਮੁੰਡਾ ਦੁਖੀ, ਉਹਨੂੰ ਦੁੱਖ ਸੁੱਖ ਦਾ ਤਾਂ ਪਤਾ ਨਹੀਂ, ਉਹਦਾ ਹੱਠ ਹੈ ਜਿੱਧਰੋਂ ਨਿਦਾਨ ਬੱਚੇ ਨੂੰ ਮੋੜਨਾ ਉਹਨੇ ਉੱਧਰ ਨੂੰ ਜਾਣਾ। ਇਹੋ ਹੀ ਬੀਬੀਆਂ ਦੇ ਜਾਮੇ ਨੂੰ ਲਿਖ ਗਿਆ ਲਿਖਣ ਵਾਲਾ ਵੀ ਇਹਨਾਂ ਦਾ ਗਹੁ ਵੀ ਹਟਦਾ ਨਹੀਂ, ਉਹਦਾ ਦੁੱਖ ਸੁੱਖ ਨਹੀਂ ਵਿਚਾਰਨਾ ਵੀ ਸਾਨੂੰ ਕੀ ਹੋਊ, ਜਿਹੜੇ ਗਹੁ ਪੈ ਜਾਣ ਪ੍ਰਵਾਨ ਦੇਣ ਨਾਲ ਤਾਂ ਜਗਤ ਮਾਤਾ ਨੂੰ ਦੂਸਣ ਲੱਗ ਗਏ, ਵੀ ਜਗਤ ਮਾਤਾ ਦੀ ਸਾਡੀ ਪੂਜਨੀਕ ਤੀ ਰਾਮ ਚੰਦਰ ਦੇ ਘਰੋਂ, ਵੀ ਇਸਤਰੀ ਜਾਮੇ ਵਾਲੀ ਦਲੀਲ ਉਹਦੀ ਵੀ ਨਹੀਂ ਗਈ। ਮਿਰਗ ਨਿਕਲਿਆ ਦਿਨ ਸ਼ਿਵ ਦੇ ਨਾਲ, ਕੋਈ ਕਹਿੰਦਾ ਰਾਵਣ ਨੇ ਛਲ ਕਰਿਆ ਤੇ ਵੀ ਸੋਨੇ ਦਾ ਮਿਰਗ ਬਣਾ ਕੇ ਭੇਜਤਾ ਮੂਹਰੇ, ਸੀਤਾ ਨੂੰ ਛਲਣ ਗਿਆ ਤੇ ਵੀ ਉਹ ਬਾਲੀ ਤੀ ਵਾਲਾ, ਇੰਨੀਆਂ ਜਿਹੀਆਂ ਕਹਾਣੀਆਂ ਬਣਾ ਕੇ ਵੀ ਕਿਹਾ ਵੀ ਉਹਨੇ ਹੱਠ ਕੀਤਾ, ਵੀ ਹੁਣ ਰਾਤ ਪੈ ਗਈ, ਜੰਗਲਾਂ 'ਚ ਜਾਵੜਿਆ ਜਾਨਵਰ, ਸੀਤਾ ਤੂੰ ਹੱਠ ਨਾ ਕਰ, ਵੀ ਉਹ ਜਾਨਵਰ ਆ ਹੁਣ ਖਬਰ ਕਿੱਧਰ ਛਪ ਗਿਆ ਹੁਣ, ਕਿ ਮੈਨੂੰ ਤਾਂ ਸੋਹਣਾ ਲੱਗਦਾ, ਮੈਨੂੰ ਉਹੀ ਮਿਰਗ ਲਿਆ ਕੇ ਦਿਓ। ਕਿੰਨੇ ਦਸੌਂਟੇ ਪਏ, ਹੱਠ ਤੋਂ ਨਹੀਂ ਹਟੀ, ਛੇਕੜਾ ਹੱਠ ਆਦਮੀ ਨੂੰ ਬਣਾ ਲੈਂਦਾ, ਅੱਧਾ ਅੰਗ ਹੈ ਉਹ, ਅੱਧਾ ਅੰਗ ਹੈ ਸ੍ਰੀ ਮਰਦ ਦਾ। ਮਗਰ ਉਹ ਲਕਸ਼ਮਣ ਜੀ ਨੂੰ ਕੁਛ ਦੇਰ ਲੱਗੀ ਅਤੇ ਕਿਹਾ ਵੀ ਤੁਸੀਂ ਕਿਸੇ ਜਾਨਵਰ ਨੇ ਨਾ ਹਮਲਾ ਕਰਤਾ ਵੇ, ਭਰਾ ਨਹੀਂ ਆਇਆ, ਬਹੁਤ ਟਾਈਮ ਹੋ ਗਈ ਗਏ ਨੂੰ। ਉਹਨੂੰ ਉਹਦੀ ਰਾਖੀ ਬਿਠਾਲ ਗਿਆ ਵੀ ਜਨਾਨੇ ਦੀ ਰਾਖੀ। ਇਉਂ ਜਿਹੜਾ ਜੋਗੀ ਜਾਨ ਰੱਬ ਦੇ ਪਿਆਰ ਵਿੱਚ ਘਰੋਂ ਨਿਕਲ ਜਾਂਦੇ ਨੇ, ਉਹਨਾਂ ਨੂੰ ਇਹ ਸਾਖੀਆਂ ਬਣਾਈਆਂ ਹੈ। ਜਿਹੀ ਜਿਹੀ ਭਗਤੀ ਘਰ ਬੈਠਿਆਂ ਤਾਂ ਬਾਹਰ ਬੜੇ ਦੋਸ਼ਕ ਨੇ। ਬਾਹਰ ਦੇ ਨਾਲ ਜਨਾਨਾ ਸਫ਼ਰ ਦੇ ਭਗਤੀ 'ਚ ਹੋਵੇ ਫਿਰ ਤਾਂ ਨਿੱਤੇ ਹੀ ਦੋਸ਼ਕ ਹੈ। ਇਹ ਹੁਣ ਪਿਆਰ ਨਾਲ ਗਈ ਸੀ ਵੀ ਮੇਰਾ ਪਤੀ ਹੈ, ਮੈਂ ਤਾਂ ਇਹਦੇ ਨਾਲ ਦੀ ਦੁਖੀ ਰਹੇ। ਬਣਵਾਸ ਤਾਂ ਇਕੱਲੇ ਰਾਮ ਜੀ ਨੂੰ ਸੀ, ਲਕਸ਼ਮਣ ਜੀ ਪਿਆਰ ਨਾਲ ਗਿਆ, ਸੀਤਾ ਵੀ ਪਿਆਰ ਨਾਲ ਗਈ ਵੀ ਮੇਰਾ ਤਾਂ ਪਤੀ ਹੈ, ਮੈਂ ਤਾਂ ਨਾਲ ਦੀ ਦੁੱਖ ਕੱਟਣੇ ਨੇ। ਆ ਉੱਥੇ ਹੱਠ ਦੇ ਉੱਤੇ ਉਹ ਚਲੀ ਗਈ, ਮਗਰੋਂ ਉਹਨੂੰ ਮੀਣੇ ਮਾਰਨ ਲੱਗ ਗਈ ਵੀ ਤੂੰ ਚਾਹੁੰਦਾ ਜੇ ਰਾਮ ਜੀ ਨੂੰ ਕੋਈ ਜਾਨਵਰ ਖਾ ਜਾਏ ਤਾਂ ਸੀਤਾ ਨੂੰ ਮੈਂ ਭਰਨਾ। ਇਸ ਦੋਸ਼ ਨੂੰ ਮੀਣੇ ਬੜਿਆਂ 'ਚ ਵੀ ਖੜੇ ਨੇ। ਇਹਨੂੰ ਦੇਖ ਕੇ ਉਹਨਾਂ ਨੇ ਕਿਹਾ ਵੀ ਚੰਗਾ ਮਾਤਾ ਜੀ, ਮੈਂ ਜਾਣਾ ਵੀ ਮੈਂ ਅੱਗ ਦੀ ਘਰ ਕੱਢ ਜਾਣਾ ਤੁਹਾਨੂੰ, ਤੁਹਾਡੇ ਨੇੜੇ ਇਸ ਅੱਗ ਤੋਂ ਬਾਹਰ ਨਾ ਹੋਇਓ। ਇਹਦੇ ਅੰਗਰ ਮੈਨੂੰ ਅਕਾਲ ਪੁਰਖ ਨੇ ਬਰਕਤ ਦਿੱਤੀ ਆ ਜਦਪਣੇ ਦੀ। ਸਾਰੀ ਉਮਰ ਵਿੱਚ ਉਹਨੇ ਸੀਤਾ ਦਾ ਮੂੰਹ ਨਹੀਂ ਦੇਖਿਆ। ਜਟਾਊ ਇੱਕ ਉਹਨਾਂ ਦਾ ਸੇਵਕ ਸੀ, ਕੋਈ ਥੀ ਤਾਂ ਆਦਮੀ ਹੋਣਾ, ਪਰ ਪਰਿੰਦਾ ਲਿਖਿਆ ਉੱਥੇ ਕਿ ਉਹ ਜਦੋਂ ਸੀਤਾ ਲਈ ਜਾਂਦਾ ਤੀ ਕਲਾਂਦੀ ਨੂੰ, ਉਹਨੇ ਰਾਵਣ ਨਾਲ ਜੰਗ ਕੀਤਾ। ਰਾਵਣ ਬਲੀ ਰਾਜਾ ਸੀ, ਉਹਨੇ ਉਹਦੇ ਫਰ ਫੁਰ ਤੋੜ ਕੇ ਸੀਤਾ ਨੂੰ ਖੋ ਕੇ ਲੈ ਗਿਆ, ਪਰ ਉੱਥੇ ਕੋਈ ਸੀਤਾ ਦੇ ਕੱਪੜੇ ਰਹਿ ਗਏ ਉਹਨਾਂ ਜੰਗ ਕਰਦਿਆਂ ਤੋਂ। ਜਾ ਕੇ ਰਾਮ ਜੀ ਨੇ ਪੁੱਛਿਆ ਵੀ ਸਿਆਣੇ ਕੱਪੜੇ ਸੀਤਾ ਦੇ ਨੇ? ਉੱਥੇ ਲਕਸ਼ਮਣ ਜੀ ਨੇ ਕਿਹਾ ਵੀ ਗਰੀਬਾਜ, ਮੈਂ ਉਹਨਾਂ ਦੇ ਚਰਨਾਂ ਦਾ ਗਹਿਣਾ ਕੋਈ ਪਛਾਣ ਸਕਦਾ, ਉਹ ਉੱਪਰ ਮੈਂ ਅੱਜ ਤੱਕ ਸੀਤਾ ਨੂੰ ਦੇਖਿਆ ਹੀ ਨਹੀਂ ਵੀ ਕਿਹੀ ਜੀ ਹੈ। ਚਰਨਾਂ ਤੱਕ ਰੇਗਾ ਗਈ ਹੈ, ਮੇਰੀ ਜਗਤ ਮਾਤਾ ਮੰਨੀ ਹੋਈ ਸੀ, ਤੁਹਾਨੂੰ ਮੈਂ ਜਗਤ ਗੁਰੂ ਮੰਨਦਾ, ਭਰਾ ਨਹੀਂ ਮੰਨਦਾ। ਉਹ ਜਗਤ ਮਾਤਾ ਸੀ, ਮੇਰੀ ਤਾਂ ਮਾਂ ਸੀ, ਮੈਂ ਉਹਦਾ ਕੁਛ ਨਹੀਂ ਦੇਖਿਆ, ਮੈਂ ਉਹਦਾ ਕੋਈ ਕੱਪੜਾ ਨਹੀਂ ਸਿਆਣ ਸਕਦਾ। ਇਹ ਰਮਾਇਣ 'ਚ ਲਿਖਿਆ ਹੋਇਆ ਹੈ। ਇਹਨਾਂ ਦੇ ਹੱਥ ਦੀ ਗੱਲ ਨੂੰ ਇੱਥੇ ਛੱਡ ਦਿਓ, ਹੁਣ ਇੱਕ ਹੀ ਸਿਰੇ ਚਾੜੀਏ ਵੀ ਉਹਦੇ ਕਿੰਨੇ ਪ੍ਰਮਾਣ ਦਿੱਤੇ, ਉਵੇਂ ਜਿਵੇਂ ਉਹਦੇ 'ਤੇ ਵਰਤੇ। ਪਰ ਉਸਨੇ ਸ਼ਾਦੀ ਚਾਹੇ ਭੈਣ ਦਾ ਹੀ ਸਾਕ ਲਿਆਈ, ਹੋ ਸਕਦਾ ਸੁਨੀਤੀ ਅਤੇ ਸੁਰੁਚੀ ਦੋਹਾਂ ਦਾ ਨਾਂ ਸੀ ਵੀ ਦੋਨੋਂ ਭੈਣਾਂ ਹੀ ਹੋਣ। ਇਹ ਗ੍ਰੰਥਾਕਾਰ ਨੇ ਲਿਖਿਆ ਨਹੀਂ ਵੀ ਭੈਣਾਂ ਦੀਆਂ, ਲਿਆਈ ਉਹੀ ਨਾਂ ਇੱਕ ਹੋਣ ਕਰਕੇ ਮੈਂ ਹੀ ਆਪਣੇ ਖਿਆਲ ਤੋਂ ਕਹਿਣਾ ਵੀ ਭੈਣਾਂ ਹੋਣਗੀਆਂ ਤਾਂ ਭੂਆ ਫੁੱਫੀ ਤਾਂ ਹੋਊਗੀ, ਲਿਆਈ ਉਹੀ ਨਾ ਉਹਨਾਂ ਦਾ ਸੁਨੀਤੀ ਅਤੇ ਸੁਰੁਚੀ ਹੈ ਦੋਹਾਂ ਦਾ। ਇੱਕ ਦਾ ਧਰੂਣ ਸੀ, ਦੂਏ ਦੇ ਉੱਤਮ ਸੀ, ਦੋਹਾਂ ਦੇ ਬੱਚੇ ਦੋਹਾਂ ਦੇ ਹੀ ਹੋਏ। ਉਹ ਤਾਨਪਾਤ ਰਾਜੇ ਦੇ ਦੋਹਾਂ ਦੇ ਪੁੱਤਰ ਸੀਗੇ, ਬੀਬੀਆਂ ਦੇ ਰਾਣੀਆਂ ਦੇ। ਉਹਨੇ ਵਿਆਹ ਕਰਾ ਲਿਆ, ਉਸ ਰੋਟੀ ਵਾਰਤਾ ਹੁੰਦੀ ਰਹੀ ਨੇਤ ਕਰਤਾਰ ਦੀ। ਉਹਨੂੰ ਬਾਹਰ ਕੁੱਟੀਆ ਪਾ ਤੀ, ਆਉਣ ਸਾਰ ਖੜਤੀ ਬਾਹਰ ਵੀ ਅਨੁਭੂਤੀ ਦੇ ਰੋਸ ਮੈਂ ਮੱਥੇ ਕਿੱਥੇ ਲੱਗੂ, ਇਹਨੂੰ ਬਾਹਰ ਕੱਢੋ। ਰਾਜਾ ਉਹਦੇ ਵਸ਼ ਸੀ, ਪਰ ਜਦੋਂ ਨਾ ਮੰਨੀ ਗੱਲ ਉਹ ਅੱਡ ਵਿਆਹ 'ਚ ਤਾਂ ਪਿਆਰ ਰਾਣੀ ਵਾਲਾ ਸੀਗਾ, ਘਰ ਤਾਂ ਅੱਡ ਕਰ ਦਿੱਤਾ, ਪਰ ਰਾਜਾ ਉਹਨਾਂ ਕੋਲ ਵੇਲੇ ਕਿਵੜੇ ਜਾਂਦਾ ਸੀ। ਛਾਣ ਤੋਂ ਪਹਿਲਾਂ ਬੜਾ ਕਈ ਤਾਂ ਇਉਂ ਕਹਿੰਦੇ ਨੇ ਵੀ ਉਸ ਤੋਂ ਪਹਿਲਾਂ ਜੰਮਿਆ ਸੀ, ਮਰਾਸੀ ਵਧਾਈ ਦੇਣ ਗਿਆ ਗੁਰਦੇਵ ਕੋਲ, ਉਹ ਰਾਹ 'ਚ ਸੁੱਖੇ ਸੱਖੇ ਪੀਂਦਾ ਅਮਲੀ ਮਿੱਤਰ ਵਿਆਹ ਕੋਲ ਮਹੀਨਾ ਲਾਤਾ, ਪਹੁੰਚਿਆ ਪਿੱਛੋਂ ਗੁਰਦੇਵ ਕੋਲ ਵਧਾਈ ਪਹਿਲਾਂ ਧਰੂਣ ਦੀ ਜਾ ਰਹੀ, ਬੜਾ ਉਹੀ ਮੰਨਿਆ ਗਿਆ ਜਿਹਦੀ ਗੁਰਦੇਵ ਕੋਲ ਵਧਾਈ ਜਾਂ ਪੇਕਿਆਂ ਦੇ ਪਹਿਲਾਂ ਚਲੀ। ਪੇਕੇ ਕੋਈ ਹੋਣਗੇ ਤਾਂ ਹੀ ਮੈਂ ਕਹਿਣਾ ਵੀ ਉਹ ਭੈਣੇ ਹੋਣੀ ਹੈ। ਫਿਰ ਰਾਮ ਜੀ ਬੜੇ ਮੰਨੇ ਗਏ ਵੀ ਬੜਾ ਬੜਾ ਤਾਂ ਉੱਤਮ ਸੀ, ਪਰ ਰਾਮ ਜੀ ਇਹ ਧਰੂ ਹੀ ਬੜਾ ਮੰਨਿਆ ਗਿਆ। ਦੋਨੋਂ ਰਾਣੀਆਂ ਹਾਜ਼ਰ ਸੀਆਂ, ਦੋਹਾਂ ਦੇ ਇੱਕ ਇੱਕ ਪੁੱਤਰ ਸੀ, ਇੱਥੇ ਇਹ ਕੁਟੀਆ ਸੀ। ਜਦ ਇਹ ਨਿਆਣਿਆਂ ਨਾਲ ਖੇਡਦਾ ਹੋਇਆ ਬਾਹਰ ਆਪਣੇ ਹਾਣੀਆਂ ਨਾਲ ਆਪਣੇ ਰਾਜ ਬਣਾ ਚ ਗਿਆ, ਰਣਵਾਸ ਵਿੱਚ ਗਿਆ, ਘਰ ਵਿੱਚ ਪਿਤਾ ਕੋਲ ਜਾ ਕੇ ਉਹ ਤਾਂ ਪਿਤਾ ਦੀ ਗੋਦੀ 'ਚ ਬਹਿ ਗਿਆ, ਬੈਠਣਾ ਸੀ ਉਹਨੇ ਗੋਦੀ 'ਚ ਪਿਆਰ ਨਾਲ ਲੈ ਲਿਆ। ਜਦ ਮਤਰੇਈ ਨੇ ਦੇਖਿਆ ਤਾਂ ਬਹੁਤ ਗੁੱਸਾ ਮੰਨਿਆ ਵੀ ਮੇਰੀ ਸ਼ੌਕਣ ਦੇ ਉਹਦੇ ਤਾਂ ਮੁੰਡਾ ਹੋਇਆ ਨਹੀਂ, ਹੁਣ ਥਾਈ ਇਹ ਕਿੱਥੇ ਵੀ ਭੇਜ ਹੈ, ਜਾ ਕੇ ਚਪੇੜਾਂ ਵੀ ਮਾਰੀਆਂ ਅਤੇ ਗੋਦੀ 'ਚੋਂ ਫੜ ਕੇ ਇੱਥੇ ਲਿਖਿਆ ਆਇਓ ਹੈ, ਬਾਹੋਂ ਪਕੜ ਉਠਾ ਲਿਆ। ਮਨ ਵਿੱਚ ਰੋਸ ਮਤਰੇਈ ਕੀਤਾ, ਕਹਿੰਦੇ ਜੇ ਇਸ ਗੋਦੀ 'ਚ ਬੈਠਣਾ ਹੈ ਤਾਂ ਇਹ ਸਰੀਰ ਛੱਡ ਕੇ ਮੇਰੀ ਕੁੱਖ 'ਚ ਪੈਦਾ ਹੋ, ਤੂੰ ਗੋਲੀ ਦਾ ਪੁੱਤ, ਕਿਤੋਂ ਆਉਂਦੀ ਜਾਂਦੀ ਉਹਨੇ ਰਾਣੀ ਬਣਾ ਲਈ, ਉਹ ਗੋਲੀ ਮੈਂ ਰਾਜੇ ਦੇ ਘਰੇ ਰਾਣੀ, ਗੋਲੀ ਨਹੀਂ ਇਸ ਪੁੱਟ ਗੋਦੀ 'ਚ ਬਹਿ ਸਕਦਾ, ਬੈਠਣਾ ਤਾਂ ਮੇਰੀ ਕੁੱਖ 'ਚ ਆ। ਉਹ ਵਾਰਸ ਨਿਆਣਾ ਸੀ ਉਹਨੇ, ਪਰ ਰਾਜਾ ਉਸ ਵਕਤ ਇੰਨਾ ਕਹਿਲ ਹੋਇਆ ਉਹਨੂੰ ਇਹ ਨਹੀਂ ਗੱਲ ਕਹਿ ਸਕਿਆ ਵੀ ਇਹ ਮੇਰਾ ਪੁੱਤਰ ਹੈ ਤੂੰ ਕਿਉਂ ਮਾਰਦੀ ਹੈ, ਠੀਕ ਆ ਉਹਦੇ ਵੀ ਉੱਤਮ ਪੁੱਤ ਦੋਹਾਂ ਦੇ ਸੀਗੇ। ਪਰ ਉਹ ਆਪਣੀ ਕੁਟੀਆ 'ਚ ਸੀ ਬਾਹਰ। ਉੱਥੇ ਜਾ ਕੇ ਮਾਂ ਕੋਲ ਡੁੱਡੋ ਲੀਕਾ, ਡੁੱਡੋ ਕਹਿੰਦੇ ਨੇ ਛੋਟੇ ਜਿਹੇ ਨੂੰ, ਵੀ ਛੋਟਾ ਜਿਹਾ ਮੁੰਡਾ ਮਾਂ ਨੂੰ ਪੁੱਛਦਾ ਵੀ ਮਾਤਾ ਕਿ ਮਾਂ ਨੇ ਵਿਹਣਾ ਮਾਰਿਆ ਸੀ ਗੋਲੀ ਦੇ ਪੇਟੋਂ, ਪੇਟੋਂ ਹੋ ਕੇ ਗੁੱਦੀ 'ਚ ਬਹਿ ਨੇ, ਜੇ ਗੋਦੀ 'ਚ ਬੈਠਣਾ ਮੈਂ ਪਟਰਾਣੀ ਹਾਂ ਮੇਰੀ ਗੋਦੀ 'ਚ ਆ। ਉਹਨੂੰ ਪੁੱਛਿਆ ਵੀ ਮਾਤਾ ਜੀ ਤੂੰ ਰਾਣੀ ਹੈ ਕਿ ਗੋਲੀ ਹੈ? ਛੋਟੇ ਜਿਹੇ ਬੱਚੇ ਨੇ, ਰਾਜੇ ਦਾ ਪੋਤੀ। ਡੁੱਡੋ ਲੀਕਾ ਮਾਂ ਪੁੱਛੇ ਤੂੰ ਸੁਹਾਣੀ ਹੈ ਕਿ ਡੁਸਕਦਾ ਹੋਇਆ ਮਾਂ ਦੀ ਗੋਦੀ 'ਚ ਜਾਂਦਾ ਹੈ? ਉਹਨੂੰ ਕਿਹਾ ਰਾਣੀ ਹਾਂ ਮੈਂ ਜਨਮ ਦੀ, ਰਾਜੇ ਦੀ ਕੁੜੀਆਂ, ਰਾਜਾ ਜਿਸ ਤਰ੍ਹਾਂ ਦੀ ਕੋਈ ਰਸਮ ਰਿਵਾਜ ਇਹਨਾਂ ਦਾ ਹੈ, ਬਰਾਤ ਲੈ ਕੇ ਮੈਨੂੰ ਬੜੇ ਉਤਸ਼ਾਹ ਨਾਲ ਵਿਆਹ ਕੇ ਲਿਆ, ਪਹਿਲੀ ਵਿਆਹੀ ਹੋਈ ਮੈਂ ਹੀ ਰਾਣੀ ਹਾਂ। ਪਟਰਾਣੀ ਪਹਿਲੀ ਵਿਆਹ ਨੂੰ ਕਹਿੰਦੇ ਨੇ, ਜਾਂ ਫਿਰ ਜਿਹਦੇ ਪੁੱਤਰ ਹੋ ਜਾਓ ਉਹ ਪਟਰਾਣੀ ਹੋ ਗਈ। ਪੁੱਤਰ ਤੋਂ ਬਿਨਾਂ ਬੀਬੀ ਜਾਮੇਦਾਰ ਸਹੁਰੇ ਘਰ 'ਚ ਨਾ ਪੇਕੇ 'ਚ ਮਾਣ ਨਹੀਂ ਹੁੰਦਾ, ਪੁੱਤਰ ਨਾਲੇ ਮਾਣ ਹੁੰਦਾ ਹੈ। ਉਹਦੇ ਵਿੱਚ ਮਾਤਾ ਨੇ ਕਿਹਾ ਵੀ ਉਹ ਸੀ ਵਾਹਿਗੁਰੂ ਦੀ ਬੰਦਗੀ ਕਰਨ ਵਾਲੀ, ਵੀ ਮਾਤਾ ਜੇ ਤੂੰ ਰਾਜੇ ਦੀ ਪਟਰਾਣੀ ਹੈ ਮੇਰੇ ਪਿਤਾ ਦੀ, ਤਾਂ ਫਿਰ ਮੈਨੂੰ ਪਿਤਾ ਨੇ ਕਿਉਂ ਨਾ ਹਟਾਇਆ ਗੋਦੀ 'ਚੋਂ ਉਠਾਲ ਦੀ ਨੂੰ? ਰਾਣੀ ਨੇ ਉਹ ਰਾਜੇ ਦਾ ਸਾਰੀ ਵਾਰਸ ਹੋਈ ਬੈਠੀ ਹੈ ਅਤੇ ਤੈਨੂੰ ਬਾਹਰ ਕਾਹਦੇ ਕੱਢਿਆ? ਉੱਤੋਂ ਬੀਬੀਆਂ ਦਾ ਸੁਭਾਅ ਉੱਥੋਂ ਸਿੱਖਿਆ ਲੈਣ ਵਾਲਾ ਹੈ, ਉਹ ਨਿੰਦਦੀਆਂ ਨਹੀਂ ਹੁੰਦੀਆਂ। ਕਹਿੰਦੇ ਪੁੱਤਰ ਵਿਆਹੀ ਤਾਂ ਮੈਂ ਵੀ ਹਾਂ, ਰਾਣੇ ਰਾਜੇ ਦੀ ਧੀ ਹਾਂ, ਰਾਜਾ ਮੈਨੂੰ ਵਿਆਹ ਕੇ ਰਿਹਾ, ਪਹਿਲੀ ਵਿਆਹ ਮੈਂ ਹਾਂ, ਪਰ ਉਸ ਭੈਣ ਦੀ ਭਗਤੀ ਵਾਲੀ ਹੈ, ਨਿੰਦਾ ਨਹੀਂ ਕਰੀ ਵੀ ਉਹ ਮਿੱਤਰੇ ਹੀ ਹੈ ਤੈਨੂੰ ਤਾਂ ਕੱਢਿਆ, ਉਹਨੂੰ ਨਹੀਂ ਸੋਕਣ ਚੜਾਇਆ। ਉਸ ਭੈਣ ਦਾ ਤਪ ਜ਼ਿਆਦਾ ਹੈ, ਦੁਨੀਆਂ ਦੇ ਤਪ ਦਾ ਫਲ ਫਲਾ ਨਹੀਂ ਭੋਲਦਾ ਹੈ। ਆਮ ਤੌਰ 'ਤੇ ਕਹਿੰਦੇ ਫਲਾਨੇ ਦਾ ਕਿੰਨਾ ਤਪ ਹੋਵੇ, ਕੋਈ ਮੂਹਰੇ ਕਰਦਾ ਜੀ ਨਹੀਂ ਭੋਲਦਾ। ਰਾਜੇ ਨੇ ਵੀ ਕਹਿੰਦੇ ਬਾਜੇ ਬਾਜੇ ਰਾਜੇ ਦਾ ਤਪ ਹੁੰਦਾ, ਸਿਪਾਹੀ ਗਾਲਾ ਕੱਢੀ ਜਾਂਦੇ ਨੇ, ਉਹ ਰਾਜਾ ਥੋੜ੍ਹੋ ਹੈ, ਇਹਨੂੰ ਤਾਂ ਗੁਰੂ ਕੇ ਲਿਖ ਕੇ ਇਹਨੇ ਵੀ ਰਾਜਾ ਨਹੀਂ ਹੈ, ਹੁਣ ਰਾਜੇ ਨੇ ਇੱਕ ਦੂਜੇ ਨੂੰ ਅਸ਼ਮਰੀ 'ਚ ਬੈਠੇ ਗਾਲਾ ਕੱਢੀ ਜਾਂਦੇ ਨੇ ਟਾਈਮ ਦੇ ਰਾਜੇ, ਜਦੋਂ ਜਿੰਦਾਬਾਦ ਅਤੇ ਮੁਰਦਾਬਾਦ ਕਹਿੰਦੇ ਦੋਨੋਂ ਪਾਰਟੀਆਂ ਤੋਂ ਹੀ ਬਸ ਇੱਕੋ ਜਿਹੇ ਖੜੀਏ, ਉਹ ਉਹਨੂੰ ਮੁਰਦਾਬਾਦ ਕਹੀ ਜਾਂਦਾ, ਉਹਨੂੰ ਮੁਰਦਾਬਾਦ ਕਹੀ ਜਾਂਦਾ। ਰਾਜੇ ਨਹੀਂ, ਇਹ ਤਾਂ ਵੋਟਾਂ ਨਾਲ ਭੇਜੇ ਹੋਏ ਨੇ, ਪ੍ਰਤਾਪ ਨਾਲ ਰਾਜੇ ਨਹੀਂ ਬਣੇ ਹੋਏ, ਉਹਨਾਂ ਦੀ ਆਪਣੀ ਕਮਾਈ ਕੋਈ ਨਹੀਂ, ਜਿੱਧਰ ਚਾਰ ਵੋਟਾਂ ਵੱਧ ਗਈਆਂ ਉਹ ਜਾ ਕੇ ਰਾਜਾ ਬਣ ਗਿਆ। ਕੱਲ੍ਹ ਨਾ ਦਿਓ ਘਰ ਮੁੰਡਿਆਂ ਨੇ ਵੀ ਨਹੀਂ ਵੜਨ ਦੇਣਾ, ਅਪਮਾਨ ਵੀ ਕਹਾਂ ਫਿਰ ਇਹਨੇ ਕਈਆਂ ਕਈਆਂ ਦੀ ਹਾਲਤ ਦੇਖੀ ਹੈ, ਇਹ ਤਾਂ ਚਸ਼ਮਘੋਰੇ ਦੀ ਗੱਲ ਹੈ। ਤਕੜੇ ਤਕੜੇ ਕਮਾਈ ਵਾ, ਕਮਾਈ ਕੋਈ ਹੋਰ ਚੀਜ਼ ਹੈ ਸੱਜਣੋ। ਉਸ ਦੇ ਉੱਤੇ ਉਹਨਾਂ ਨੇ ਕਿਹਾ ਬਈ ਪੁੱਤਰ ਤੇਰਾ ਪਿਓ ਦਾਦਾ ਇੱਥੇ ਰਾਜ ਕਰਦਾ ਚਲਿਆ ਗਿਆ, ਮੈਂ ਰਾਣੀ ਹਾਂ, ਤੂੰ ਰਾਜੇ ਦਾ ਹੀ ਪੁੱਤਰ ਹੈ, ਮੈਂ ਪਟਰਾਣੀ ਹਾਂ। ਪਰ ਇਹ ਰਾਜ ਦੀ ਉਹਨੇ ਕਿਹਾ ਵੀ ਮਾਤਾ ਜੀ ਤੈਂ ਨਹੀਂ ਭਗਤੀ ਕਰ ਸਕੀ ਸਮੇਂ ਨਾਲ, ਤੂੰ ਮੈਨੂੰ ਕੋਈ ਰਾਹ ਦੇ, ਮੈਂ ਉਦਮ ਨਾਲ ਆਪਣੇ ਪਿਓ ਦਾ ਰਾਜ ਲੈ ਸਕਦਾ ਕਿਵੇਂ? ਜਿਹੜੀ ਮਾਂ ਨੇ ਅੱਜ ਮੈਨੂੰ ਚਪੇੜਾਂ ਮਾਰੀਆਂ ਬੁੱਕਲ 'ਚ ਬੈਠੇ ਨੂੰ, ਰਾਜ ਉਹਨੇ ਕਦੋਂ ਦਿੱਤਾ ਮੈਨੂੰ? ਕਿਵੇਂ ਮੇਰੇ ਪਿਓ ਦਾ ਰਾਜ ਮਿਲ ਸਕਦਾ? ਮਾਂ ਨੇ ਫਿਰ ਮੈਨੂੰ ਰਾਜ ਕੋਈ ਚੀਜ਼ ਨਹੀਂ ਬੱਚਾ, ਦੁਨੀਆਂ 'ਤੇ ਰੱਬ ਦੀ ਬੰਦਗੀ ਮਨੁੱਖ ਜਾਮੇ ਸੋਹਣੀ ਹੈ, ਪੇਟ ਤਾਂ ਸਾਰਿਆਂ ਨੂੰ ਲੱਗੇ ਨੇ, ਸਾਰੇ ਆਪਣਾ ਪੂਰਾ ਕਰਦੇ ਨੇ, ਸੂਰਾਂ ਨੂੰ ਵੀ ਹੈਗੇ ਉਹ ਗੰਦਾ ਕਰਕੇ ਖਾ ਕੇ ਪੇਟ ਪੂਰਾ ਕਰ ਲੈਂਦੇ ਨੇ, ਕਹੋ ਨੂੰ ਵੀ ਹੈ ਉਹ ਭੈੜੀਆਂ ਜਿਣਸਾਂ ਸਾਰੀਆਂ ਹੀ ਖਾਈ ਜਾਂਦਾ ਹੈ। ਇਹ ਕੋਈ ਰਾਜ ਦੀ ਗੱਲ ਨਹੀਂ, ਰੋਟੀਆਂ ਹੀ ਨੇ ਤੋ ਉੱਥੇ ਵੀ। ਜੇ ਦੁਨੀਆਂ 'ਤੇ ਕੰਮ ਕਰਨ ਵਾਲਾ ਮਨੁੱਖ ਦਾ ਤਾਂ ਰੱਬ ਦੀ ਬੰਦਗੀ ਹੈ। ਉਸ ਭੈਣ ਨੇ ਜ਼ਿਆਦਾ ਬੰਦਗੀ ਕੀਤੀ, ਉਹਦਾ ਰਾਜ 'ਚ ਪ੍ਰਤਾਪ ਹੋ ਗਿਆ, ਮੇਰੇ ਤੋਂ ਬੰਦਗੀ ਹੋਈ ਨਹੀਂ ਉਹਨੇ। ਉੱਤਮ ਪੁਰਸ਼ ਆਪ ਨੂੰ ਕਦੇ ਨਹੀਂ ਚੰਗਾ ਕਹਿੰਦਾ ਹੁੰਦਾ, ਉਹਦਾ ਚੰਗਪਣਾ ਲੁਕਦਾ ਨਹੀਂ, ਹੋਵੇ ਕੋਲੇ। ਉਹਨੇ ਪੁੱਤ ਨੂੰ ਕਿਹਾ ਵੀ ਤੂੰ ਬੰਦਗੀ ਕਰ ਲੈ, ਮੇਰੇ ਤੋਂ ਨਹੀਂ ਹੋਈ, ਤੇਰੇ ਵਾਸਤੇ ਮੈਂ ਉਪਦੇਸ਼ ਕਰਦੀ ਹਾਂ, ਤੂੰ ਰੱਬ ਦੀ ਬੰਦਗੀ ਕਰ ਲੈ, ਰਾਜ ਦੀ ਲਾਲਸਾ ਹੀ ਛੱਡ। ਇਹੀ ਜਿਹੀ ਉੱਤਮ ਰਾਜ ਮਾਈ ਦਾ ਉਪਦੇਸ਼ ਸੀ ਉਹਨੂੰ, ਜਿਹੜੀ ਆਪ ਰਾਜ ਕਹਿੰਦੀ ਅਤੇ ਨਾਲੇ ਫਿਰ ਭੈਣ 'ਤੇ ਗਲਿਆਨੀ ਨਹੀਂ ਕਰੀ, ਫਿਰ ਵੀ ਕਿਹਾ ਵੀ ਉਸ ਭੈਣ ਦਾ ਤਪ ਜ਼ਿਆਦਾ ਹੈ, ਤਾਂ ਉਹਦੇ ਰੱਬ ਰਾਜਾ ਬਖਸ਼ ਹੋ ਗਿਆ, ਕੁੱਖ ਤਾਂ ਉਹਦੀ ਵੀ ਹਰੇ ਹੋ ਗਈ ਤੀ, ਨਾਲ ਰਜਾ ਕਰਤਾਰ ਦੀ ਨਾਲੇ ਹੋ ਗਈ, ਅੱਗੋਂ ਹੋਈ ਨਹੀਂ ਸੀ, ਕੁਛ ਸਾਲਾਂ ਦੀ ਬਸਦੀ ਸੀ। ਮਾਂ ਸੌਂ ਗਈ, ਪਹਿਲੀ ਰਾਤ ਦੀ ਰਾਜੇ ਦਾ ਪੁੱਤਰ ਸੀ, ਤਪ ਤਾਂ ਅੱਗੇ ਵਾਲਾ ਸੀ, ਕਿਉਂਕਿ ਸ਼ਖਸੀ ਰਾਜ ਦੇ ਵਿੱਚ ਤਾਂ ਇਉਂ ਕਹਿ ਦਿੰਦੇ ਵੀ ਕੋਈ ਕਮਾਈ ਵਾਲਾ ਹੀ ਰਾਜਾ ਬਣੂ, ਹੁਣ ਕਿਸੇ ਦਲੇਰੀ ਅਤੇ ਕਮਜ਼ੋਰ ਨੇ ਥੋੜ੍ਹਾ ਰਾਜਾ ਬਣਨਾ, ਜਿਹੜਾ ਤਪ ਕਰੂ ਉਸ ਘਰ 'ਚ ਉਹੀ ਜੰਮੂ, ਅਤੇ ਉਹਨਾਂ ਦਾ ਤਪ ਤਾਂ ਅੱਗੇ ਵਾਲਾ ਅਤੇ ਜਿਹੜਾ ਦੁਨੀਆਂ ਦੇ ਸਾਰੀ ਦਾ ਰਾਜੇ ਦੇ ਘਰ ਜੰਮਿਆ, ਹੁਣ ਤਾਂ ਪਲਟਾ ਹੀ ਦੇਣਾ ਸੀ ਬਿਰਤੀ ਨੂੰ, ਰਾਜ ਦੀ ਇੱਛਾ ਬਣੂ ਛੱਡ ਕੇ ਰੱਬ ਦੀ ਇੱਛਾ ਬਣ ਲੱਗਣਾ ਸੀ, ਇਹ ਮਾਂ ਦਾ ਪ੍ਰਤਾਪ ਸੀ। ਮਾਂ ਦਾ ਚੰਡਿਆ ਹੋਇਆ ਦੁਨੀਆਂ 'ਤੇ ਦੇਖੋ, ਸਾਰੀ ਦੁਨੀਆਂ ਇਸ ਵਕਤ ਧਰੂਵ ਨੂੰ ਸਲਾਮ ਕਰਦੀ ਹੈ, ਨਾ ਹਵਾਈ ਜਹਾਜ਼ ਧਰੂਵ ਨਾਲ ਚੱਲਦੇ ਨੇ, ਕੋਈ ਕੁਤਬ ਕਹਿੰਦਾ, ਕੋਈ ਧਰੂ ਕਹਿੰਦਾ, ਕੋਈ ਉਸ ਕਨੀ ਇਹਨਾਂ ਨੇ ਔਜ਼ਾਰ ਬਣਾ ਲਿਆ ਗਿਆਨਵਾਨਾਂ ਨੇ, ਸਾਇੰਸਦਾਨਾਂ ਨੇ, ਉਹਦਾ ਨਾਮ ਕੰਪਾਸ ਧਰ ਲਿਆ। ਕੰਪਾਸ ਨਾਰਥ ਦੀ ਮਿੱਟੀ ਲੈ ਕੇ ਉਹ ਬਣਾ ਲਿਆ, ਉਹਨੇ ਉੱਧਰ ਨੂੰ ਹੀ ਰਹਿਣਾ, ਚਾਹੇ ਪੁੱਠਾ ਕਰ ਚਾਹੇ ਸਿੱਧਾ ਕਰ, ਉਹਦੇ ਨਾਲ ਹੀ ਹਵਾਈ ਜਹਾਜ਼ ਚੱਲਦੇ ਨੇ, ਉਹਦੇ ਨਾਲ ਹੀ ਪਾਣੀ ਵਾਲੇ ਚੱਲਦੇ ਨੇ, ਹੁਣ ਕੋਈ ਪਤਾ ਨਹੀਂ ਮੈਂ ਕਿੱਧਰ ਨੂੰ ਜਾਣਾ। ਉਹਦੇ 'ਤੇ ਨੰਬਰ ਬਣਾ ਕੇ ਆਪਣੇ ਜਿਹੜੇ ਇਲਾਕੇ ਨੂੰ ਜਾਣਾ ਉੱਥੇ ਨੂੰ ਸਿੱਧਾ ਕਰ ਦੇਣਗੇ। ਉੱਥੇ ਬੰਨਿਆ ਫਿਰ ਉਹਨੇ ਆਪਣੇ ਮੂਹਰੇ ਉਹੀ ਦੇਖਣਾ ਵੀ ਮੈਂ ਪੁੱਠਾ ਤਾਂ ਨਹੀਂ ਜਾਂਦਾ, ਉੱਥੇ ਰਾਹ ਤਾਂ ਕੋਈ ਹੈ ਹੀ ਨਹੀਂ, ਹਵਾਈ ਜਹਾਜ਼ ਵੀ ਨਹੀਂ ਜਾਂਦਾ, ਪਾਣੀ ਦਾ ਵੀ ਨਹੀਂ ਜਾਂਦਾ। ਧਰੂ ਇਹੋ ਜਿਹਾ ਤੁਰਬਾ ਹੈ, ਉਹਦੀ ਟੇਕ ਨੇ ਸਾਰੇ ਰਾਜਿਆਂ ਦੇ ਕੰਮ, ਹਵਾਈ ਜਹਾਜ਼ ਤਾਂ ਬਣਾ ਲਏ, ਰਾਕਟ ਬਣਾ ਲਏ, ਉਹਨੂੰ ਇਹ ਨਹੀਂ ਪਤਾ ਮੈਂ ਜਾਣਾ ਕਿੱਧਰ ਨੂੰ ਹੈ, ਨਾ ਸਮੁੰਦਰ ਵਿੱਚ ਕੋਈ ਥਾਂ ਆਵੇ ਕਿੱਧਰ ਨੂੰ ਜਾਣਾ, ਕੋਈ ਦਰਖਤ ਨਹੀਂ ਦਿੰਦਾ ਉੱਥੇ, ਕੁਛ ਨਹੀਂ ਦਿੰਦਾ, ਨਾ ਹਵਾਈ ਤਾਕਤ ਹੈ ਜਿੱਥੇ ਤਾਂ ਇਹ ਜਾਂਦੀ ਹੈ, ਤਾਂ ਜਾ ਕੇ ਕੁਛ ਨਹੀਂ ਦਿੰਦਾ ਵੀ ਰਾਹ ਕਿੱਧਰ ਹੈ। ਉਹ ਕੰਪਾਸ ਨਾਲ ਜਾਂਦੇ ਨੇ, ਉਹਦੇ 'ਚ ਨਾਰਥ ਦੀ ਮਿੱਟੀ ਲੱਗੀ ਹੋਈ, ਨਾਰਥ ਕਹਿੰਦੇ ਨੇ ਪਹਾੜ ਨੂੰ, ਪਹਾੜ ਦਾ ਕਹਿੰਦੇ ਨੇ ਵੀ ਉਹ ਜਿੱਥੇ ਸਾਰਿਆਂ ਨਾਲ ਬੜਾ ਧਰਵਾ ਬਣਨ ਵਾਲਾ ਧਰੂ ਹੈ, ਉਹ ਧਰੂ ਬਣ ਰਹਿੰਦੀ ਉਹਦੀ 'ਚ ਵੀ, ਉਹਦੇ ਨਾਲ ਸਾਰੀ ਦੁਨੀਆ ਦੇ ਬੰਦਗੀ ਨਾਲ ਸਾਰੇ ਵਿਹਾਰ ਸਿੱਧ ਹੁੰਦੇ ਨੇ ਸਾਰਿਆਂ ਦਾ। ਇੱਥੇ ਜਿਤਨਾ ਹੁਣ ਤੱਕ ਇਹਨੂੰ ਤਾਂ ਵਕਣ ਦਾ ਹੀ ਸੁਭਾਅ ਹੈ, ਪਰ ਮੁਰਸ਼ਦਾਂ ਨੇ ਜਿਹਨਾਂ ਦੀ ਕਿਰਪਾ ਨਾਲ ਆਪਾਂ ਨੂੰ ਇੱਥੇ ਅਮਨ 'ਚ ਬੈਠਣ ਨੂੰ ਥਾਂ ਮਿਲਿਆ, ਉਹਨਾਂ ਦੀ ਬਹੁਤ ਹੀ ਕਮਾਈ ਹੈ। ਉਹਨਾਂ ਦੇ ਸ਼ਬਦ ਨੂੰ, ਆਪਣੇ ਮੁਰਸ਼ਦ ਦੇ ਸ਼ਬਦ ਨੂੰ ਕਮਾਈਏ, ਉਹ ਕਰੀਏ ਤਾਂ ਤੂੰ ਉਹਨਾਂ ਸੁੱਖਾਂ 'ਚ ਜਾ ਰਹੇਗਾ ਜਿੱਥੇ ਉਹ ਗਏ ਨੇ, ਜਿੱਥੇ ਉਹ ਮਹਾਂਪੁਰਖ ਯਾਦ ਹੁਣ ਕਦਾ ਧਰੂ ਬਣਿਆ, ਵੀ ਉੱਥੇ ਅਜੇ ਰਾਜੇ ਦਾ ਕਿਸੇ ਦਾ ਨਾਂ ਨਹੀਂ, ਸਾਰੀ ਦੁਨੀਆ ਧਰੂ ਨੂੰ ਹੀ ਪਰਿਕਰਮਾ ਕਰਦੀ ਹੈ। ਧਰੂ ਨਹੀਂ, ਪਰਮਾਤਮਾ ਦੀ ਬੰਦਗੀ ਧੁਰਬ ਹੈ, ਜਿੱਥੇ ਸਾਰੇ ਕੰਮ ਸ਼ੁੱਧ ਹੁੰਦੇ ਨੇ, ਧੁਰਵੇ ਨੂੰ ਪ੍ਰਕਰਮਾ ਹੁੰਦੀਆਂ, ਸਾਰੀ ਦੁਨੀਆ ਚੰਦਰਮਾ ਸੂਰਜ 'ਤੇ ਲੈ ਕੇ ਸਾਰੇ ਧਰੂ ਨੂੰ ਹੀ ਪ੍ਰਕਰਮਾ ਕਰਦੇ ਨੇ। ਰਾਜ ਫਿਰ ਲੜਾਈ ਹੋ ਪਈ ਉੱਥੇ, ਰਾਜ ਨੇ ਉਪਦੇਸ਼ ਕੀਤਾ ਨਾਰਦ ਨੇ ਵੀ ਤੂੰ ਹੁਣ ਮਦਦ ਨਾ ਕਰੀ ਉਹਦੀ, ਹੋਰ ਕਿਸੇ ਨਾਲ ਬਾਦਸ਼ਾਹ ਨਾਲ ਲੜਾਈ ਹੋ ਪਈ, ਉਹਦੇ 'ਚ ਉੱਤਮ ਮਰ ਗਿਆ ਸੀ, ਰਾਜ ਧਰੂ ਨਹੀਂ ਕੀਤਾ ਜਿਹੜਾ ਕੁਛ ਉਹਨਾਂ ਦੇ ਇਤਿਹਾਸ ਨੇ ਲਿਖਿਆ। ਗੱਲ ਤਾਂ ਇਹ ਜੁੱਗਾਂ ਦੀ ਹੈ, ਡੇਰ ਦੀ ਹੈ, ਸਵਾਲ ਇਹਦੇ 'ਚ ਹੋਇਆ ਵੀ ਇਹੀਆਂ ਜਮਾਵਾਂ ਹੋਣ ਤਾਂ ਇਹੀਆਂ ਜਿਹਾ। ਭਾਈ ਸਾਹਿਬ ਨੇ ਦੱਸਿਆ ਧਰੂ ਮਤਰੇਈ ਚੰਡਿਆ, ਧਰੂ ਮਤਰੇਈ ਦਾ ਚੰਡਿਆ ਹੋਇਆ, ਉਹਦੀਆਂ ਚਪੇੜਾਂ ਰੱਬ ਦੀ ਪ੍ਰਾਪਤੀ ਕਰਕੇ 5 ਮਹੀਨਿਆਂ ਦੇ ਵਿੱਚ ਕਰਤਾਰ ਨੂੰ ਮਿਲ ਗਿਆ। ਮੈਂ ਸੌਂ ਗਈ, ਜਦੋਂ ਹੀ ਉੱਠ ਕੇ ਤੁਰ ਪਿਆ, ਡਰ ਤਾਂ ਹੁੰਦਾ ਹੀ ਨਹੀਂ, ਇਸ ਕਮਾਈ ਵਾਹਲਾ ਵਾਲ ਸੀ ਧਰੂ ਰਾਜੇ ਦੇ ਜੰਮਿਆਂ ਦੀ। ਮਹਾਰਾਜ ਜੀ ਨੇ ਪ੍ਰੇਰ ਕੇ ਮਹਾਂਵਿਸ਼ਨੂੰ ਨੇ ਨਾਰਦ ਨੂੰ ਤੋਰਿਆ ਵੀ ਉਹਨੂੰ ਕੋਈ ਮੰਤਰ ਨਹੀਂ ਮਿਲਿਆ, ਉਹਨੂੰ ਕੋਈ ਰਾਹ ਦੇ ਕੇ ਆ, ਹੱਥ ਨਾਲ ਤਾਂ ਤੁਰ ਪਿਆ। ਉਹਨੇ ਜਾ ਕੇ ਤਾੜਨਾ ਕੀਤੀ ਵੀ ਉੱਥੇ ਸੱਪ ਠੂਫੇ ਹੁੰਦੇ ਨੇ, ਬਹੁਤ ਤੇਰੇ ਸਰੀਰ ਤੋਂ ਖਰਾਬ ਜਿਨਸਾਂ ਕਰਤਾਰ ਦੀਆਂ ਬੜੀਆਂ ਪੈਦਾ ਕੀਤੀਆਂ, ਤੂੰ ਰਾਜੇ ਦਾ ਪੁੱਤਰ ਹੈ, ਤੂੰ ਮਾਪੇ ਨਾਲ ਲੜ ਕੇ ਆਇਆ, ਤੁਹਾਨੂੰ ਮੈਂ ਤੈਨੂੰ ਛੱਡਿਆ ਉਹਨਾਂ। ਪਹਿਲਾਂ ਤਾੜਨਾ ਕੀਤੀ, ਉਹ ਸੀ ਰਾਜੇ ਦਾ ਪੁੱਤਰ, ਕਿਹੜਾ ਹੀ ਲਾਲਾ ਕਰਕੇ ਝਾਕਿਆ ਤਾਂ ਧਰਤੀ ਕੰਬਣ ਲੱਗ ਗਈ। ਉਹ ਕਹਿੰਦਾ ਬਈ ਇਹਨੇ ਨਹੀਂ ਮੁੜਨਾ, ਇਹ ਤਾਂ ਬਹੁਤ ਵੱਡੀ ਹੈ। ਕਹਿੰਦਾ ਸੱਪ ਠੂ ਜਿਹੜੇ ਮੈਂ ਪਰਬਤ ਦੀ ਬੰਦਗੀ ਕਰਨ ਜਾਂਦਾ, ਸੱਪ ਠੂ ਉਹਦੇ ਬਣਾਏ ਹੋਏ ਨੇ, ਜੋ ਉਹਦੀ ਮਰਜ਼ੀ ਖਾ ਲੈਣ, ਮੈਂ ਨਹੀਂ ਡਰਦਾ ਕਿਸੇ 'ਤੇ, ਨਾ ਡਰਦਾ ਦੇਖ ਕੇ ਉਹਨੂੰ ਉਪਦੇਸ਼ ਕੀਤਾ। ਫਿਰ ਉਹਨੂੰ ਮੈਂ ਭਗਵਤੇ ਵਾਸਦੇਵ ਆ, ਇਹ 2 ਗਾਇਤਰੀਆਂ ਬਣਾਤੀਆਂ ਸਨੈਤਨ ਨੇ, ਇਹ ਛਤਰੀਆਂ ਦੀ ਬਣਾਤੀ, ਜਿਹੜੀ ਓਮ ਹਵਾ ਪੂਰ ਸਵਾ ਉਹ ਤੱਤ ਸਵਾ, ਉਹ ਹੈਗੇ 24 ਅੱਖਰਾਂ ਦੀ, ਇਹ ਹੈਗੀ 12 ਅੱਖਰਾਂ ਦੀ, ਇਹਨੂੰ 12 ਲੱਗਦੇ ਨੇ। ਉਹਨੂੰ ਭਗਵਤੇ ਵਾਸਦੇਵ ਵੀ ਇਹ ਉਪਦੇਸ਼ ਉਦੋਂ ਨਾਰਦ ਨੇ ਕੀਤਾ ਸੀ, ਜਾਣੇ ਕਰਤਾਰ ਕਿਹੜਾ ਇੱਥੇ ਕੀਤਾ ਸੀ, ਜਿਹੜਾ ਮੁਰਸ਼ਦ ਨੂੰ ਔੜਿਆ ਜਿਹਦੇ 'ਚ ਉਹਦਾ ਭਲਾ ਸੀ, ਉਹਨੇ ਕਰਤਾ ਸੇਵਕ ਨੇ ਮੰਨ ਲਿਆ, ਉਹਦੇ 'ਚ ਗਤੀ ਹੋ ਜਾਏ, ਨਾ ਉਹਦਾ ਕੋਈ ਰੂਪ ਹੀ ਨਹੀਂ, ਉਹਦਾ ਨਾਂ ਕਿੱਥੋਂ ਹੋ ਜੂ। ਜਿਹੜਾ ਮੁਰਸ਼ਦ ਨੇ ਕਿਹਾ ਉਹਦੇ 'ਤੇ ਸਿਦਕੀ ਸਿਦਕ ਨਾਲ ਲੱਗ ਜਾਏ। ਫਿਰ ਉੱਥੇ 5 ਮਹੀਨਿਆਂ ਦੇ ਵਿੱਚ ਬੜੀ ਤਤੀਖਾ ਕੀਤੀ, ਪਹਿਲੇ ਮਹੀਨੇ ਦੇ ਵਿੱਚ ਫਲ ਖਾਂਦਾ ਰਿਹਾ, ਦੂਜੇ ਮਹੀਨੇ ਪੱਤੇ ਤੋੜ ਕੇ ਖਾਂਦਾ ਰਿਹਾ, ਤੀਜੇ ਮਹੀਨੇ ਵਿੱਚ ਪਾਣੀ ਪੀ ਕੇ ਸਾਰਿਆ, ਚੌਥੇ ਮਹੀਨੇ ਦੇ ਵਿੱਚ ਕੁਛ ਨਹੀਂ ਛਕਿਆ, ਪੰਜਵੇਂ ਚੌਥੇ ਦੇ ਵਿੱਚ ਹਵਾ ਵਾਲਾ ਹੀ ਆਹਾਰ ਕਰਦਾ ਆ, ਪੰਜਵੇਂ 'ਚ ਹਵਾ ਵੀ ਕੇਰਾਂ ਹੀ ਲੈ ਲਈ, ਇੱਕ ਕੋਠੇ ਦੇ ਭਾਰ ਖੜ ਗਿਆ, ਸਾਰੀ ਪ੍ਰਿਥਵੀ ਡੋਲਣ ਲੱਗ ਗਈ, ਇੰਨੀ ਤਪੱਸਿਆ ਬਾਅਦ ਇੱਕ ਕੋਠੇ ਦੇ। ਜਦੇ ਵਿਸ਼ਨੂੰ ਨੇ ਫਿਰ ਮਨੁੱਖ ਦਾ ਜਾਮਾ ਧਾਰ ਕੇ ਮਹਾਂਵਿਸ਼ਨੂੰ ਜੀ ਨਾਲ ਸਾਰੇ ਰਮਿਆ ਹੋਇਆ, ਉਹਨੇ ਕਿਹਾ ਵੀ ਤੂੰ ਮੰਗ ਕੀ ਮੰਗਦਾ ਮੈਂ ਆ ਗਿਆ। ਕਹਿੰਦਾ ਮੈਨੂੰ ਕੋਈ ਛਲ ਹੋਵੇ, ਇਹ ਜੱਗੇ ਕਿੰਨੀ ਆਏ ਨੇ ਮੈਨੂੰ ਨਹੀਂ ਪਤਾ। ਕਹਿੰਦਾ ਮੈਂ ਰੱਬ ਹਾਂ, ਮੈਂ ਨਹੀਂ ਮੰਨਦਾ, ਕਿੰਨੇ ਇੰਦਰ ਨੇ ਭੇਜੇ ਉਹਨੂੰ ਭਰਮਾਉਣ ਵਾਸਤੇ, ਹੋਰ ਮਾਂ ਦਾ ਰੂਪ ਧਾਰ ਕੇ ਵੀ ਇੰਦਰ ਗਿਆ ਵੀ ਪੁੱਤ ਅੱਖਾਂ ਮੇਰੀਆਂ ਜਾਂਦੀਆਂ ਰੋਂਦੀ ਦੀਆਂ, ਵੀ ਉਹ ਤੇਰਾ ਟੋਲਦਾ ਫਿਰਦਾ, ਚੱਲ ਚੱਲ ਕੇ ਰਾਜ ਕਰ। ਪਹਿਲਾਂ ਤਾਂ ਮ੍ਰਿਤੀ ਅਪਰਾਮ ਹੋਈ ਵੀ ਮਾਤਾ ਮੇਰੀ ਰੋਂਦੀ ਆਉਂਦੀ ਹੈ, ਜਦ ਮ੍ਰਿਤੀ ਦਾ ਤਪ ਬਾਹਲਾ ਵਧਿਆ ਜੀ ਦੇਖਿਆ ਵੀ ਇਹ ਵੀ ਛਾਲੀ ਹੈ, ਅੱਗੇ ਕਿਵੇਂ ਆਏ ਨੇ, ਮਾਂ ਮੇਰੀ ਮੈਨੂੰ ਇਹੋ ਜਿਹਾ ਉਪਦੇਸ਼ ਕਰਨ ਵਾਲੀ ਕਦੇ ਨਹੀਂ ਸੀ ਮੈਨੂੰ ਲੈਣ ਆਉਂਦੀ, ਮਾਂ ਨਹੀਂ ਮੇਰਾ ਛਾਲਾ ਹੈ, ਖੋਲੀ ਨਹੀਂ ਅੱਖ, ਉਹ ਵੀ ਹੰਭ ਕੇ ਚਲੀ ਗਈ, ਭਗਵਾਨ ਹੰਭ ਕੇ ਚਲਿਆ ਗਿਆ, ਨਹੀਂ ਉੱਠਿਆ। ਕਹਿੰਦਾ ਮੈਂ ਨਹੀਂ ਜਾਣਦਾ ਤੂੰ ਭਗਵਾਨ ਹੈ, ਮੇਰੇ ਵਿੱਚ ਵੱਸਦਾ, ਸਾਰਿਆਂ ਵਿੱਚ ਵੱਸਦਾ, ਮੈਨੂੰ ਪਹਿਲਾਂ ਕਿਉਂ ਨਾ ਮਿਲਿਆ। ਮੈਨੂੰ ਗੁਰਦੇਵ ਤੋਂ ਉਹਦੀ ਕਿਰਪਾ, ਗੁਰਦੇਵ ਮੇਰਾ ਆ ਜਾ ਫਿਰ ਮੈਂ ਮੰਨ ਲਊ। ਉਹ ਕਹਿੰਦੇ ਵੇ ਭਗਵਾਨ ਨਾਰਦ ਜਾ ਕੇ ਵਿਸ਼ਨੂੰ ਨੂੰ ਲਿਆ, ਕਹਿੰਦਾ ਉਹ ਨਹੀਂ ਉੱਠਦਾ ਤੇਰੇ ਬਿਨਾਂ, ਕਹਿੰਦਾ ਮੈਂ ਜ਼ੋਰ ਲਾਇਆ ਉਹਦੀ ਅੱਖੇ ਨਹੀਂ ਖੋਲੀ। ਜਦੋਂ ਭਗਵਾਨ ਵਿਸ਼ਨੂੰ ਨੂੰ ਨਾਲ ਲੈ ਕੇ ਗਿਆ, ਦੋਹਾਂ ਨੂੰ ਖੜਿਆਂ ਨੂੰ ਦੇਖ ਕੇ ਉਹਨੇ ਕਿਹਾ ਗੁਰੂ ਗੋਬਿੰਦ, ਗੁਰੂ ਗੋਬਿੰਦ ਦੋਵੇਂ ਖੜੇ ਕਿਸ਼ਕੇ ਲਾਗਾਂ ਪਾਏ। ਕਹਿੰਦਾ ਬਈ ਦੋਨੋਂ ਖੜੇ ਨੇ, ਹੁਣ ਮੈਂ ਕਿਹੜੇ ਦੇ ਪੈਰ ਫੜਾਂ? ਕਹਿੰਦਾ ਬਲਿਹਾਰੀ ਗੁਰ ਆਪਣੇ ਦਿਨ ਗੋਬਿੰਦ ਦੀਆਂ ਮਿਲਾਏ। ਕਹਿੰਦਾ ਗੋਬਿੰਦ ਤਾਂ ਅੱਗੇ ਵੀ ਮੇਰੇ ਵਿੱਚੇ ਵੱਸਦਾ ਸੀ, ਜਦ ਨਾ ਮਿਲੇ ਪਿਆ ਇਹਨਾਂ ਦੀ ਸਾਰੇ ਰਵਿਆ ਹੋਇਆ। ਉਹ ਤਾਂ ਵੱਡੀ ਚੀਜ਼ ਹੈ, ਤਾਂ ਗੁਰੂ ਹੀ ਹੈ, ਤੂੰ ਜਿਹਨੂੰ ਤੋੜਨਾ ਹੈ ਤਾਂ ਤੂੰ ਹੋਈ, ਦੂਰ ਤਾਂ ਸਾਰੇ ਹੀ ਰੱਬ ਦਾ ਨੇ। ਵੱਡਾ ਗੁਰੂ ਹੀ ਹੋਇਆ ਕਰਦਾ ਜੋ ਤਾਂ ਇੱਕ ਹੋ ਜਾ ਗੁਰੂ, ਜਦ ਪ੍ਰਸੰਨ ਹੁੰਦਾ ਜਦ ਆਪਣੀ ਜ਼ਮੀਰ ਉਹਦੇ ਵਿੱਚ ਰਲ ਜਾ, ਕੋਈ ਫੁਰਨਾ ਨਾ।